ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਵਾਹ ਵਾਹ ਨਾਮ। ਤਿਸ ਕੋ ਬਾਬਾ ਜੇ ਬਾਟਨ ਖਾਵੇ, ਤਿਸ ਕੋ ਬਾਬਾ ਜੇ ਸ਼ਬਦ ਸੁਣਾਵੇ, ਤਿਸ ਕੋ ਬਾਬਾ ਜਿਸ ਮੇਲ ਮਿਲਾਵੇ, ਬਾਬਾ ਤਿਸ ਕੋ ਜਿਸ ਕਾ ਏ ਜੀਓ, ਗੁਰ ਸ਼ਬਦੀ ਮਥੇ ਅੰਮ੍ਰਿਤ ਪੀਓ, ਨਾਮ ਵਡਾਈ ਤੁਧ ਪਾਣੇ ਦੀਓ, ਨਾਮ ਬਿਨਾ ਕਿਉਂ ਜੀਵਾ ਮਾਏ, ਅੰਦਰ ਜਪਤ ਰਹੋ ਤੇਰੀ ਸਰਨਾਏ, ਨਾਨਕ ਨਾਮ ਰਤੇ ਰਤ ਪਾਏ। ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਥੀ ਪਾਲ, ਬਾਬਾ ਸ਼ਬਦ ਉਚਰੇ ਬਾਬਾ ਹਿਰਦੇ ਨਾਲ, ਬਾਬਾ ਕਰਤਿਆਂ ਹਰ ਪਾਇਆ ਸਹਿਜੇ ਗੁਰਮੁਖ ਪਾਲ, ਸੇਵੜ ਪਾਗੀ ਨਾਨਕਾ ਹਰ ਹਰ ਦੇ ਸਮਾਨ। ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਜੇ ਕੋਏ, ਬਾਬਾ ਕਰ ਪ੍ਰਭ ਸਲਾਈਏ ਤੁਝੇ ਵੜੇ ਅਮਰ ਨਾ ਕੋਏ, ਬਾਬਾ ਗੁਰਮੁਖ ਨਿਸਬ ਕਰੋ ਗੁਰਪੂਰੇ ਬਾਬਾ ਪਾਵੇ, ਨਾਨਕ ਬਾਬਾ ਜੋ ਮਨ ਜਿਤ ਕਰੇ ਤਿਸ ਜਮ ਕੰਕਰ ਨਿਰਣੇ ਆਵੇ, ਗੁਰਮੁਖ ਅੰਮ੍ਰਿਤ ਪੀਵਣਾ ਬਾਬਾ ਕਰੇ ਲਿਮਲਾਏ, ਬਾਬਾ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ, ਜਿਤ ਮਿਲਿਆ ਦਿਖ ਉਤਰੇ ਤਨ ਮਨ ਸੀਤਲ ਹੋਏ, ਬਾਬਾ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸ ਤੁਲ ਹੋਏ, ਬਾਬਾ ਸਤਿਗੁਰ ਸੁਜਾਣ ਹੈ ਜਿਸ ਅੰਤਰ ਬ੍ਰਹਮ ਵਿਚਾਰ, ਬਾਬਾ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨ ਪਾਰਾ ਬਾਰ, ਬਾਬਾ ਸਤਿਗੁਰੂ ਹੈ ਜੇ ਸੱਚ ਦੜਾਏ ਸੋਏ, ਨਾਨਕ ਸਤਿਗੁਰ ਬਾਬਾ ਜਿੱਥੇ ਨਾਮ ਪ੍ਰਾਪਤ ਹੋਏ। ਵਾਹ 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 ਵਾਹ, ਹਾਂ ਜੀ ਵਾਹ ਵਾਹ ਵਾਹ, ਬਾਬਾ ਕਾ ਵੱਡਾ ਤਮਾਸ਼ਾ ਕੀਆ ਖੇਲ ਵੱਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਹਾਂਜੀ, ਨਾਮ ਦਾ ਸੱਚਮੁੱਚ ਡਾਂਡਾ ਅਦਭੁਤ ਤਮਾਸ਼ਾ ਹੈ। ਵਾਹਿਗੁਰੂ 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 ਵਾਹ ਜੀਓ, ਇਹ ਦੋ ਅੱਖਰ ਵਾਹ ਹੇ ਕੀ ਹਨ, ਮਨ ਨੂੰ ਗਾਗਰ ਵਿਚ ਸਾਗਰ ਹੈ। ਹਾਂਜੀ, ਇਹ ਦੋ ਅੱਖਰ ਨਾਮ ਮਹਾਰਸ ਦੇ ਵਾਚਕ ਹਨ। ਨਾਮ ਕੀ ਹੈ? ਨਾਮ ਕਿਸ ਕਰਕੇ ਡਾਂਡਾ ਮਿੱਠਾ ਲੱਗਦਾ ਹੈ? ਨਾਮ ਨੂੰ ਸੁਰਨਾ ਤੇ ਮੁੰਜਨ ਕਿਉਂ ਢੂੰਡਦੇ ਹਨ? ਨਾਮ ਕਿਸ ਕਰਕੇ ਰਿੱਧੀਆਂ ਸਿੱਧੀਆਂ ਦਾ ਪੂਰਨ ਖਜ਼ਾਨਾ ਆਖਿਆ ਗਿਆ ਹੈ? ਨਾਮ ਖਾਣੀ ਬਾਣੀ ਵਿਚ ਕਿਸ ਕਰਕੇ ਭਰਪੂਰ ਮੰਨਿਆ ਗਿਆ ਹੈ? ਸਭ ਰੋਖਾ ਔਖਦ ਨਾਮ ਕਿਸ ਕਰਕੇ ਆਖਿਆ ਗਿਆ ਹੈ? ਪਗਜਨਾ ਕੀ ਵਰਤਨ ਨਾਮ ਕਿਸ ਕਰਕੇ ਹੈ? ਹਰ ਕਾ ਨਾਮ ਕੋਟ ਪਾਪ ਕਿਸ ਤਰ੍ਹਾਂ ਖੋ ਦਿੰਦਾ ਹੈ? ਹਰ ਕਾ ਨਾਮ ਦਾਸਾਂ ਦੀ ਓਟ ਕਿਸ ਤਰ੍ਹਾਂ ਹੈ? ਹਰ ਕੇ ਨਾਮ ਨੂੰ ਪਾਰ ਜਾਤ ਕਿਸ ਕਰਕੇ ਆਖਿਆ ਹੈ? ਨਾਮ ਸੁਣਨ ਦਾ ਦੁੱਖ ਲਥਾ ਇਹ ਕਿਸ ਤਰ੍ਹਾਂ ਆਖਿਆ ਹੈ? ਨਾਮ ਤੁਲ ਕੁਛ ਅਵਰ ਨਾ ਹੋਏ, ਹਾਂਜੀ ਨਾਮ ਦੇ ਤੁਲ ਹੋਰ ਚੀਜ਼ ਕਿਉਂ ਨਹੀਂ? ਇਨ੍ਹਾਂ ਸਾਰਿਆਂ ਸਵਾਲਾਂ ਦਾ ਬਸ ਇਕੋ ਹੀ ਜਵਾਬ ਹੈ, ਜੋ ਨਾਮ ਵਾਹ ਵਾਹ ਅਕਹਿ ਵਸਤੂ ਹੈ, ਇਸ ਦਾ ਸਵਾਲ ਗੌਣ ਦੱਸ ਸਕਦਾ ਹੈ? ਹੱਥ ਕਲਮ ਕਾਗਜ ਸਭੇ ਅਚਕਤ ਹਨ, ਜੇਬਾ ਆਖ ਆ ਕੇ ਥੱਕ ਜਾਂਦੀ ਹੈ, ਨੈਣ ਦੇ ਦੇ ਕੇ ਲੋਟ ਪੋਟ ਹੋ ਜਾਂਦੇ ਹਨ, ਸਰਬਣ ਗੁਣ ਸੁਣ ਕੇ ਖੀਵੇ ਤੇ ਲਿਮਲੀਨ ਹੋ ਜਾਂਦੇ ਹਨ। ਹੁਣ ਦੱਸੇ ਤਾਂ ਕੌਣ ਦੱਸੇ, ਸੁਣੇ ਤਾਂ ਕੌਣ ਸੁਣੇ, ਵੇਖੇ ਤਾਂ ਕਿੰਜ ਵੇਖੇ? ਹਾਂਜੀ ਕਾਗਜ ਕਲਮ ਨਾ ਤਾਂ ਬਲਹੀਨ ਅਧੀਨ ਹਨ, ਪਰ ਪੰਜ ਪਾਤਸ਼ਾਹ ਜੀ ਨੇ ਆਪ ਹੀ ਮਿਹਰ ਕਰਕੇ ਆਪਣੇ ਸ਼ਰਧਾਲੂ ਗੁਰਸਿੱਖਾਂ ਨੂੰ ਨਾਮ ਮਹਾਰਸ ਦੀ ਜਾਗਦੀ ਤਸਵੀਰ ਬਚਿੱਤਰ ਫੋਟੋ ਇਉਂ ਕਰਕੇ ਦੱਸੀ ਹੈ। ਓਏ ਸੁਖ ਕਾ ਸਿਉ ਵਰਨ ਸੁਨਾਵਤ, ਅੰਧ ਮਨੋਦ ਪੇਖ ਪ੍ਰਭ ਦਰਸ਼ਨ, ਮਨ ਮੰਗਲ ਗੁਣ ਗਾਵਤ ਰਹਾਉ, ਬਿਸਮ ਭਈ ਪੇਖ ਬਿਸਮਾਦੀ ਪੂਰ ਰਹਿ ਕਿਰਪਾਵਤ, ਪੀਓ ਅੰਮ੍ਰਿਤ ਨਾਮ ਮੁਲਕ ਜਿਉ ਚਾਖ ਗੁੰਗਾ ਮਸਕਾਵਤ, ਜੈਸੇ ਪਵਨ ਬੰਦ ਕਰ ਰਾਖਿਓ ਬੂਝ ਨ ਆਵਤ ਜਾਵਤ, ਜਾਂ ਕੋ ਰਿੰਦੇ ਪ੍ਰਗਾਸ ਪਇਓ ਹਰ ਉਆ ਕੀ ਕਹੀ ਨ ਜਾਏ ਕਹਾਵਤ, ਆਨ ਪਾਵ ਜੇਤੇ ਕੁਛ ਕਹੀਏ ਤੇ ਤੇ ਸਿੱਖੇ ਪਾਵਤ, ਅਚੰਤ ਲਾਲ ਗ੍ਰਹਿ ਪੀਤਰ ਪਲਟਿਓ ਅਗੰਮ ਜੈਸੇ ਪ੍ਰਖਾਵਤ, ਨਿਰਗੁਣ ਨਿਰੰਕਾਰ ਵਿਨਾਸੀ ਉਹ ਤੁਲੋ ਤੁਲਿਓ ਨ ਜਾਵਤ, ਕੋ ਨਾਨਕ ਅਜਰ ਜਨ ਜਰਿਆ ਤੁਸੀਂ ਕੋ ਮਨ ਆਵਤ। ਕਿਰਪਾਲੂ ਪਿਤਾ ਜੀ ਆਪਣੀ ਅਮਿਤ ਬਾਣੀ ਦੁਆਰਾ ਦੱਸਦੇ ਹਨ ਜੋ ਕਹਿ ਸੁੱਖ ਦਾ ਵਰਣਨ ਕਰਨਾ ਅਤਿ ਮੁਸ਼ਕਲ ਹੈ, ਤੇ ਜੇ ਕਰੀਏ ਤਾਂ ਕਰੀਏ ਵੀ ਕਿਸ ਅੱਗੇ, ਕਿਉਂਕਿ ਜਦ ਤੋੜੀ ਚਾਤਰੰਗ ਵਰਗੀ ਤੜਫ ਨਾ ਹੋਵੇ, ਤਦ ਤੋੜੀ ਅਮਿਤ ਮੂਲ ਧਰਤੀ ਤੇ ਗਿਰ ਕੇ ਵੀ ਨਿਸਫਲ ਜਾਂਦੀ ਹੈ। ਇਹ ਉਹ ਅਕਹਿ ਸੁੱਖ ਹੈ ਜਿਸ ਨੂੰ ਦੇਖ ਅੰਤ ਕਰਨ ਵਾਹਵਾ ਦੇ ਹੰਡੋਲੇ ਤੇ ਚੜ ਝੂਟੇ ਝੂਟਣ ਲੱਗ ਪੈਂਦਾ ਹੈ, ਤੇ ਇਸ ਚਾਰਜ ਹੈ ਆਤਮ ਰਸ ਵਿਚ ਇਸ ਤਰ੍ਹਾਂ ਲੀਨ ਹੋ ਜਾਂਦਾ ਹੈ ਜਿਸ ਤਰ੍ਹਾਂ ਬਦਬਦਾ ਮੁੜ ਸਮੁੰਦਰ ਵਿਚ ਟੁੱਬੀ ਮਾਰ ਜਾਂਦਾ ਹੈ। ਹਾਂਜੀ ਇਹ ਮਹਾਰਸ ਆਖੇ ਆਖਣ ਨਹੀਂ ਹੁੰਦਾ, ਪਰ ਚਾਉ ਭਰੇ ਚਿਹਰੇ ਤੋਂ, ਅੰਮ੍ਰਿਤ ਸੰਤੋਖੀਆਂ ਅੱਖਾਂ ਤੋਂ ਅਤੇ ਗੁੰਗੇ ਵਰਗੀ ਮੁਸਕਰਾਹਟ ਤੋਂ ਕੁਛ ਪਤਾ ਲੱਗਦਾ ਹੈ ਜੋ ਇਹ ਗੁਰਮੁਖ ਵੀ ਖੀਵੇ ਪਦ ਨੂੰ ਅੱਪੜ ਪਿਆ ਹੈ। ਇਸ ਵਾਸਤਾ ਦੀ ਪ੍ਰਤੱਖ ਕਸਵੱਟੀ ਟੱਚ ਸਟੋਨ ਕੀ ਹੈ? ਇਹ ਜੋ ਅਰਸ਼ੀ ਲਾਲ ਰੰਗਪ ਜਦ ਚੜ ਜਾਵੇ ਤਾਂ ਗੁੱਝੀ ਨਹੀਂ ਰਹਿ ਸਕਦੀ, ਡੁੱਲ ਕੇ ਪੈਂਦੀ ਹੈ। ਹਵਾ ਪਾਣੀ ਤੇ ਅੱਗ ਨੂੰ ਕੌਣ ਬੰਨ ਸਕਦਾ ਹੈ? ਜਿਸ ਵੇਲੇ ਹਨੇਰੀ ਆਪਣੇ ਜ਼ੋਰ ਵਿਚ ਮਸਤ ਹੋ ਕੇ ਠਾਠਾਂ ਮਾਰਦੀ ਹੈ ਤਾਂ ਜੰਗਲ ਬੀਆਬਾਨ ਤੇ ਬਰਸ਼ਾਂ ਦੇ ਪੱਤੇ ਇਹ ਗੱਲ ਦੀ ਗਵਾਹੀ ਦਿੰਦੇ ਹਨ ਜੋ ਸਾਡੀ ਭੈਣ ਆ ਸਾਡੇ ਗਾਲ ਲੱਗੀ ਹੈ। ਇਧਰੋਂ ਹਵਾ ਮਿੱਠੀ ਮਿੱਠੀ ਲੋਰੀ ਦਿੰਦੀ ਹੈ, ਉਧਰੋਂ ਬਣ ਤਿੰਨ ਗਲਬੱਕੜੀਆਂ ਪਾ ਪਾ ਕੇ ਇਸ ਨੂੰ ਮਿਲਦੇ ਹਨ। ਹਾਂ ਜੀ, ਬਸ ਨਾਮ ਦੀ ਵੀ ਇਹੋ ਹੀ ਮਸਤੀ ਹੈ, ਜਿਸ ਨੂੰ ਚੜ ਗਈ ਸੋ ਚੜ ਗਈ। ਆਜੂ ਗੁਜਰ ਜਾਵੇ ਜੁਗ ਉਲਟ ਜਾਣ ਕਰਮਤ ਖੁਸ ਜਾਣ, ਪਰ ਨਾਮ ਦੀ ਲਾਲੀ ਨਹੀਂ ਲੈਂਦੀ। ਡਾਢੀ ਮਿੱਠੀ ਗੋਚਰ ਵਸਤੂ ਹੈ ਨਾਮ, ਇਹਦਾ ਮੋਲ ਅਮੋਲ ਤੋਲ ਅਤੋਲ ਹੈ। ਅਜਰਜ ਕਿਛ ਕਹਿਣ ਨਾ ਜਾਈ, ਵਸਤ ਗੋਚਰ ਪਾਈ ਰਹਾਉ, ਮੋਲ ਨਾਈ ਕਿਛ ਕਰਨੇ, ਜੋਗਾ ਕਿਆ ਕਹਿ ਕਹਿ ਸੁਣਾਵੇ, ਕਥਨ ਕਹਿਣ ਕੋਸੋ ਜੀ ਨਾਈ, ਜੋ ਪੇਖੇ ਤਿਸ ਬਣਿਆ ਵੈ, ਸੋਈ ਜਾਣੇ ਕਰਨੇ ਆਰਾ ਕੀਤਾ ਕਿਆ ਵਿਚਾਰਾ, ਆਪਣੀ ਗਦਮ ਦੇ ਆਪੇ ਜਾਣੇ ਹਰ ਆਪੇ ਪੂਰ ਭੰਡਾਰਾ। ਐਸਾ ਰਸ ਅੰਮ੍ਰਿਤ ਜਨ ਚੱਖ, ਐਸਾ ਰਸ ਅੰਮ੍ਰਿਤ ਮਨ ਚੱਖਿਆ, ਤਿਰਤੀ ਰਹਿ ਗਾਈ, ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸਰਣਾਈ। ਹਾਂਜੀ, ਇਸ ਚਾਰਜ ਬਿਸਮਾਲਕ ਗੁਪਤ ਭੰਡਾਰ ਹੈ, ਜਿਸ ਨੂੰ ਟੋਲਣ ਲਈ ਗੁਰਸਿੱਖ ਬਣਜਾਰੇ ਆਪਣੇ ਕਿਰਪਾਲੂ ਪਿਤਾ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਉਂਦੇ ਹਨ। ਇਸ ਦੇ ਕਥਨ ਕਹਿਣ ਕੋ ਸੋਜੀ ਨਾਈ, ਜੋ ਪੇਖੇ ਤਿਸ ਬਣਿਆ ਵੈ। ਹਾਂਜੀ, ਆਖਣ ਪੇਖਣ ਕਥਨੀ ਬਦਨੀ ਤੋਂ ਬਾਹਰ ਹੈ, ਇਹ ਇੰਦਰੀਆਂ ਦਾ ਵਿਸ਼ਾ ਨਹੀਂ, ਇਹ ਤਾਂ ਸਤਚਿਤ ਆਨੰਦ ਦਾ ਨਿਜ ਰੂਪ, ਆਪਣਾ ਆਪ ਮਿੱਠਾ ਤੇ ਰਸਗੁੱਧਾ ਦਰਸ਼ ਚਮਤਕਾਰ ਹੈ। ਹਾਂਜੀ, ਅੰਤ ਤੋਂ ਪਰੇ ਅਨੰਤ ਦਾ ਚਾਕਾ ਹੈ, ਆਰ ਪਰ ਤੋਂ ਉਪਰੰਤ ਅਪਰੰਪਰ ਦੀ ਮੌਜ ਹੈ, ਅੰਜਨ ਤੋਂ ਉਪਰੰਤ ਨਿਰੰਜਨ ਦਾ ਸੂਖਮ ਦੇਸ਼ ਹੈ। ਹਾਂਜੀ, ਇਹ ਤਾਂ ਅਨੁਭਵ ਨਗਰ ਕਿੰਗਡਮ ਆਫ ਹੈਵਨ ਦਾ ਬੰਨਾ ਹੈ। ਹਾਂਜੀ, ਇਹ ਨਗਰ ਹੈ ਜੋ ਬੇਗਮਪੁਰਾ ਸਿਟੀ ਆਫ ਨੋਬੋਇਜ ਆਖੀ ਦਾ ਹੈ। ਬੇਗਮਪੁਰਾ ਸ਼ਹਿਰ ਕੋਨਾ ਦੁੱਖ ਦੋ ਨਹੀਂ ਤੇ ਡਾਓ, ਨਾ ਤਸਵੀਰ ਕਰਾਜ ਨਾ ਮਾਲ, ਖੋਬ ਨਾ ਕਦਨ ਦਰਸ ਜਵਾਲ, ਆਮੋ ਖੂ ਬਦਨ ਗਏ ਭਾਈ, ਉਆ ਖੈਰ ਸਦਾ ਮੇਰੇ ਭਾਈ ਰਹੋ, ਕਾਇਮ ਦਾਨ ਸਦਾ ਪਾਤਸ਼ਾਹੀ, ਦੋਮਨਾ ਸੇ ਮੇਕ ਸੋ ਆਈ, ਆਵਾ ਦਾਨ ਸਦਾ ਮਸ਼ਹੂਰ, ਉਹਾ ਗਣੀ ਵਸੇ ਮਾਮੂਰ। ਹਾਂਜੀ, ਇਹ ਸ਼ਹਿਰ ਉਹਨਾਂ ਗਣੀ ਪੁਰਸ਼ਾਂ ਦਾ ਵਤਨ ਹੈ ਜੋ ਨਾਮ ਦੇ ਧਨੀ ਹਨ, ਨਾਮ ਰਸੀਏ ਮਸਤ ਭੌਰੇ ਮਰਜੀਵੜੇ ਜਾਗਦੀਆਂ ਜੋਤਾਂ ਖਾਲਸੇ। ਨਾਮ ਰਸੀਆਂ ਦੀ ਵੱਡੀ ਪਛਾਣ ਟੈਸਟ ਕੀ ਹੈ? ਡੁੱਲ ਪੈਣਾ, ਜਿਸ ਤਰ੍ਹਾਂ ਪਵਨ ਝੁਲ ਝਲ ਪੈਂਦੀ ਹੈ ਤੇ ਬੰਨਿਆ ਨਹੀਂ ਵੱਜਦੀ। ਭਗਤ ਭੀਖਣ ਜੀ ਨੇ ਵੀ ਇਹੀ ਪਰਖ ਨਾਮ ਰਤਨ ਦੀ ਦੱਸੀ ਹੈ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨੇਕ ਚੰਦਨ ਕਰ ਹਿਰਦੇ ਰੱਖਿਆ, ਰਤਨ ਛਪੇ ਛਪਾਇਆ। ਹਾਂਜੀ, ਨਾਮ ਇੱਕ ਦਾ ਅਨਮੋਲ ਪਦਾਰਥ ਹੈ, ਜੋ ਭਾਵੇਂ ਕਿਤਨੇ ਯਤਨ ਕਰਕੇ ਹਿਰਦੇ ਵਿਚ ਛੁਪਾ ਰੱਖੀਏ ਤਾਂ ਵੀ ਛੁਪਿਆ ਨਹੀਂ ਰਹਿੰਦਾ। ਇਹ ਮਸਤੀ ਹੈ ਜੋ ਆਪਣਾ ਇਸ਼ਤਿਹਾਰ ਆਪ ਕਰਦੀ ਹੈ ਕਿ ਸੱਚ ਨਹੀਂ ਜੋ ਚੰਨ ਚੜੇ ਅਤੇ ਪੁੱਤ ਜੰਮੇ ਨਹੀਂ ਛੁਪਦੇ, ਤੇ ਆਤਮ ਚੰਨ ਦੀ ਲਿਸ਼ਕਤਾ ਤਿੰਨਾਂ ਲੋਕਾਂ ਵਿਚ ਪੈਂਦੀ ਹੈ, ਆਕਾਸ਼ ਪਤਾਲ ਪੱਥੀ ਵਿਚ। ਇਸੇ ਕਰਕੇ ਆਖਿਆ ਹੈ ਜੋ ਨਾਮ ਦਾ ਪ੍ਰਕਾਸ਼ ਇੱਕੀ ਕੁੱਲਾਂ ਨੂੰ ਤਾਰ ਛੱਡਦਾ ਹੈ। ਸੱਤ ਦਾਦਕੀਆਂ, ਸੱਤ ਨਾਨਕੀਆਂ, ਸੱਤ ਆਪਣੀਆਂ ਅਗਲੀਆਂ, ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ, ਪਲਾਲ ਜਨ ਕੇ ਇੱਕੀ ਕੁੱਲ ਉਦਾਰੇ। ਭਾਈ ਗੁਰਦਾਸ ਜੀ ਨੇ ਵੀ ਨਾਮ ਚੰਦਰਮਾ ਉਹਦੇ ਹੋਣ ਦੀ ਇਹੋ ਨਿਸ਼ਾਨੀ ਦੱਸੀ ਹੈ। ਜੈਸੇ ਤੋਂ ਮਿਠਾਈ ਰਾਖੀਏ ਛੁਪਾਏ ਯਤਨ ਕੈ, ਚੀਤੀ ਚੱਲ ਜਾਏ ਚੀਨ ਤਾਹੇ ਲਪੜਾਤੀ ਹੈ, ਦੀਪ ਜਗਾਏ ਜੈਸੇ ਰਾਖੀਏ ਦੁਰਾਏ ਗੈ, ਪਲਕਟ ਬਤੰਗ ਮੈਂ ਸਹਿਜ ਸੁਮਾਤ ਮੈਂ, ਜੈਸੇ ਤੋਂ ਬਿਮਲ ਜਲ ਕਮਲ ਅਕਾਂਤ ਵਸੇ, ਮਦ ਗਰ ਮਦ ਅਜ ਮਨ ਤਾਹੇ ਜਾਤ ਮੈਂ, ਜੈਸੇ ਗੁਰਮੁਖ ਜੇ ਘੱਟ ਪਰ ਗੰਢ ਪ੍ਰੇਮ, ਸਕਲ ਸੰਸਾਰ ਤੇ ਦੁਆਰ ਮਿਲਵਾਤ ਹੈ। ਜਿਸ ਤਰ੍ਹਾਂ ਖੰਡ ਲੁਕੀ ਹੋਣ ਦੀ ਕਨਸੋਕ ਕੀੜੀਆਂ ਨੂੰ ਪੁੱਜ ਹੀ ਜਾਂਦੀ ਹੈ, ਜਿਸ ਤਰ੍ਹਾਂ ਦੀਪਕ ਦੇ ਚਾਨਣ ਦਾ ਪਤੰਗਿਆਂ ਨੂੰ ਪਤਾ ਆਪੇ ਹੀ ਲੱਗ ਜਾਂਦਾ ਹੈ, ਜਿਸ ਤਰ੍ਹਾਂ ਭੰਵਰਾ ਕਮਲ ਰਸ ਨੂੰ ਢੂੰਡ ਹੀ ਲੈਂਦਾ ਹੈ, ਇਸੇ ਤਰ੍ਹਾਂ ਗੁਰਸਿੱਖ ਵੀ ਨਾਮ ਰਸ ਨੂੰ ਲੱਭ ਲੈਂਦੇ ਹਨ, ਕਿਉਂਕਿ ਦੀਵੇ ਦੀਵਾ ਦੀਵੇ ਨਾਲ ਬਲਦਾ ਹੈ। ਮਾਈ ਰੇ ਮਨ ਮੇਰੋ ਮਤਵਾਰੋ, ਦੇਖ ਦਿਆਲ ਆਨੰਦ ਸੁਖ ਪੂਰਨ, ਹਰਸ ਰਪਿਓ ਔਖੋ ਮਾਰੋ ਰਹਾਉ, ਨਿਮਲ ਪਏ ਉਜਲ ਜਸ ਗਾਵਦ, ਬਹੁ ਨਾ ਹੋ ਮਤਕਾਰੋ, ਚਰਨ ਕਮਲ ਸਿਉ ਡੋਰੀ ਰਾਚੀ, ਪੇਟੇ ਪੁਰਖੋ ਪਾਰੋ, ਕਰ ਕਾਲੀਨੇ ਸਰਬਸ ਦੀਨੇ, ਦੀਪਕ ਪਇਓ ਜਾਰੋ, ਨਾਨਕ ਨਾਮ ਰਸਕ ਮੈਰਾਗੀ, ਕੁਲ ਸਮੂਹ ਤਾਰੋ। ਇਹ ਨਾਮ ਦੀ ਬਾਵਾ ਅਤੇ ਕਹਿ ਮਹਿਮਾ ਨਾਮ ਦੀ ਅਦਭੁਤ ਵਰਖਾ ਨਾਮ ਦੀ ਅਮਿਟ ਜੋਤ ਨਾਮ ਕੀ ਹੈ ਆਵੋ ਪੈਣੇ ਗੱਲ ਮਿਲੇ ਅੰਕ ਸਹੇਲਣੀਆਂ ਮਿਲ ਗਏ ਗਰੇ ਕਹਾਣੀਆਂ ਸਮਰੰਥ ਕੰਤਕੀਆਂ ਆਵੋ ਭੈਣੇ ਗੱਲ ਮਿਲੀਏ ਤੇ ਵਿਛੜੇ ਪ੍ਰੀਤਮ ਦੀਆਂ ਗੱਲਾਂ ਕਰੀਏ ਅਬ ਚਲੀ ਜੋਤ ਪਰ ਭਾਵੇਂ ਕਈ ਕਥਾ ਕਹਾਣੀਆਂ ਹਨ ਪਰ ਇਸ ਨਾਮ ਉਪਰ ਸਾਡੇ ਮੰਨੇ ਪਨਮੰਨੇ ਸਵਰਗਵਾਸੀ ਭਰਾ ਪੂਰ ਸਿੰਘ ਜੀ ਨੇ ਵੀ ਇਕ ਟੈਕਟ ਗੁਰਮੁਖੀ ਵਿਚ ਲਿਖਿਆ ਸੀ ਇਹ ਟੈਕਟ ਆਪਣੀ ਕਿਸਮ ਦਾ ਆਪ ਹੀ ਹੈ ਤੇ ਇਸਦਾ ਮੁੱਲ ਜੇ ਆਪਣੇ ਜਿੱਡਾ ਸੋਨਾ ਵੀ ਪਾਈਏ ਤਾਂ ਵੀ ਥੋੜਾ ਹੈ ਜਿਨ੍ਹਾਂ ਸੱਜਣਾ ਨੇ ਟੈਕਟ ਨਾ ਪੜਿਆ ਹੋਵੇ ਉਹ ਜ਼ਰੂਰ ਮੰਗਾ ਕੇ ਪੜਨ ਖਾਲਸਾ ਟੈਕਟ ਸੁਸਾਇਟੀ ਅੰਮ੍ਰਿਤਸਰ ਵਿਚੋਂ ਮਿਲਦਾ ਹੈ ਇਹ ਨਾਮ ਰਸ ਦਾ ਖਜ਼ਾਨਾ ਹੈ ਪੂਰਨ ਸਿੰਘ ਜੀ ਪਰਿਪੂਰਨ ਸਨ ਮੈਂ ਤਾਂ ਪੂਰਨ ਸਿੰਘ ਜੀ ਨੂੰ ਆਪਣਾ ਅੰਮੀ ਜਾਇੜਾ ਸਮਝਦਾ ਹਾਂ ਕਿਉਂਕਿ ਅਸੀਂ ਇਕੋ ਮਾਂ ਦੇ ਪੁੱਤਰ ਹਾਂ ਪੂਰਨ ਸਿੰਘ ਜੀ ਸੱਚਮੁੱਚ ਮੇਰੇ ਕੋਲ ਹਾਜ਼ਰ ਹਨ ਕਿਉਂਕਿ ਉਹ ਜਾਗਦੀ ਜੋਤ ਸਨ ਤੇ ਜਾਗਦੀਆਂ ਜੋਤਾਂ ਸਦਾ ਲਈ ਜਾਗਦੀਆਂ ਰਹਿੰਦੀਆਂ ਹਨ ਇਸ ਅਵਚਲੀ ਜੋਤ ਵਾਲੇ ਟੈਕਟ ਵਿਚ ਪੂਰਨ ਸਿੰਘ ਜੀ ਨੇ ਐਮਰਸਨ ਅਮਰੀਕਾ ਦੇ ਵਿਸਿੱਧ ਲਿਖਾਰੀ ਦਾ ਹਾਲ ਲਿਖਿਆ ਹੈ ਇਸ ਵਿਚ ਹੇਠ ਲਿਖੇ ਸ਼ਬਦ ਆਉਂਦੇ ਹਨ ਇਹ ਅੰਦਰ ਦੀ ਜੋਤੀ ਅੰਦਰ ਦਾ ਚਾਨਣ ਵੇਲੇ ਵੇਲੇ ਲੋਕਾਂ ਨੂੰ ਭਾਨ ਦੇ ਰੰਗਾਂ ਵਿਚ ਆਉਂਦਾ ਜ਼ਰੂਰ ਹੈ ਕਿਸੇ ਵੇਲੇ ਸੱਚੇ ਮਾਜ਼ਮੀ ਜੋਸ਼ ਦੀ ਸ਼ਕਲ ਵਿਚ ਨਜ਼ਰ ਆਉਂਦਾ ਹੈ ਕਦੀ ਅਕਲ ਦੀ ਤੇਜ਼ੀ ਤੀਖਣਤਾ ਤੇ ਗੰਭੀਰਤਾ ਵਿਚ ਨਜ਼ਰ ਪੈਂਦਾ ਹੈ ਪਰ ਲੋੜ ਇਸ ਗੱਲ ਦੀ ਹੈ ਜੋ ਇਹ ਚੀਜ਼ ਸਾਡੇ ਅੰਦਰ ਲਗਾਤਾਰ ਹੋਵੇ ਬਸ ਇਹੋ ਸਭ ਤੋਂ ਵੱਡੀ ਲੋੜ ਹੈ ਸਾਡੇ ਨਾਲ ਤਾਂ ਇਹ ਹੁੰਦਾ ਹੈ ਕਿ ਬੱਦਲਾਂ ਦੇ ਕਾਲੇ ਸ਼ਾਹ ਕਾਲਿਆਂ ਗੁਮਾਰਿਆਂ ਵਿਚ ਇਕ ਸਾਨੀਏ ਵਾਸਤੇ ਬਿਜਲੀ ਵਾਸਤੇ ਲਿਸ਼ਕਾਰੇ ਵਾਂਗ ਇਹ ਬਿਜਲੀ ਸਾਡੇ ਅੰਦਰ ਕੈਦ ਹੋ ਜਾਂਦੀ ਹੈ ਤੇ ਹਨੇਰਾ ਜਿਹਾ ਦੱਸ ਕੇ ਫਿਰ ਹਨੇਰਾ ਹੀ ਹਨੇਰਾ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਉੱਡਦੀਆਂ ਬਿਜਲੀ ਲਸ਼ਕਾਂ ਦੀਆਂ ਚੰਗਿਆੜੀਆਂ ਨੂੰ ਜਿਹੜੀਆਂ ਸਾਡੇ ਵਿਚ ਕਦੀ ਕਦੀ ਆਣ ਪੈਂਦੀਆਂ ਹਨ ਪਕੜ ਕੇ ਤਾਰਿਆਂ ਤੇ ਸੂਰਜਾਂ ਵਾਂਗ ਆਪਣੇ ਅੰਦਰ ਦੇ ਆਕਾਸ਼ ਦੀ ਛੱਤ ਪਰ ਇਉਂ ਲਾ ਲਈਏ ਜਿੱਦਾਂ ਅਨੇਕਾਂ ਤਾਰੇ ਬਾਹਰਲੇ ਆਕਾਸ਼ ਵਿਚ ਜਗਮਗ ਕਰ ਰਹੇ ਹਨ ਸਾਨੂੰ ਅੰਦਰ ਦਾ ਜਾਗਦਾ ਵਾਲਦਾ ਆਕਾਸ਼ ਸਦਾ ਮੱਧਮ ਮਿੱਠਾ ਮਿੱਠਾ ਤਾਰਾ ਚਾਨਣ ਦਿੰਦਾ ਰਹੇ ਹਨੇਰੇ ਵਿਚ ਕਦੀ ਨਾ ਹੋਈਏ ਸਵਾਲ ਇਹ ਸੀ ਜੋ ਇਹ ਅੰਦਰਲੀ ਜੋਤੀ ਜੋ ਸਾਡੇ ਨਾਲ ਛਪਣ ਜੋਤ ਛਪਣ ਸ਼ੋਧ ਖੇਡਦੀ ਹੈ ਕਿਸ ਤਰ੍ਹਾਂ ਅਟੁੱਟ ਲਗਾਤਾਰ ਹੋ ਜਾਵੇ ਇਹ ਸਵਾਲ ਪਤਾ ਨਹੀਂ ਕਿਤਨੇ ਸਾਲ ਮੇਰੇ ਅੰਦਰ ਰੜਕਦਾ ਰਿਹਾ ਜਿਉਂ ਜਿਉਂ ਸ੍ਰੀ ਜਪਜੀ ਸਾਹਿਬ ਨਾਲ ਪ੍ਰੀਤੀ ਵਧੀ ਤਿਉਂ ਤਿਉਂ ਇਹ ਉੱਚੀ ਘਾਟੀ ਦੂਰੋਂ ਨਜ਼ਰ ਆਉਣ ਲੱਗ ਪਈ ਮੈਨੂੰ ਯਾਦ ਹੈ ਜੋ ਹੇਠ ਲਗੀ ਬਾਣੀ ਸਮਝਣ ਲਈ ਮੈਂ ਦਿਨ ਨਹੀਂ ਰਾਤ ਨਹੀਂ ਮਹੀਨੇ ਨਹੀਂ ਕਈ ਸਾਲ ਲਾਏ ਹੋਣਗੇ ਸਵਾਸ ਸਵਾਟ ਬਾਣੀ ਮਰਵਾਓ ਸਤ ਸੁਹਾਨ ਸਦਾ ਮਨ ਜਾਓ ਇਸ ਕੁੰਡੀ ਨੂੰ ਖੋਲਣ ਲਈ ਮੈਂ ਸਾਰੇ ਟੀਕੇ ਪੜੇ ਪਰ ਸੱਲੀ ਨਾ ਹੋਈ ਪਰ ਜਿਉਂ ਜਿਉਂ ਸਿਮਰਨ ਦੀ ਗੁੱਡੀ ਚੜ੍ਹਦੀ ਗਈ ਹਿਰਦੇ ਆਕਾਸ਼ ਦੀ ਤਾਰਿਆਂ ਜੜੀ ਛੱਤ ਨੇੜੇ ਨੇੜੇ ਜਾਪਣ ਲੱਗ ਪਈ ਤੇ ਇਕ ਸੁਹਾਉਣ ਸਮੇਂ ਅੱਧੀ ਰਾਤੀ ਜਦੋਂ ਮੈਂ ਸੁੱਤਾ ਹੋਇਆ ਸਾਂ ਤਾਂ ਅਚਨਚੇਤ ਨੀਂਦਰ ਖੁੱਲਣ ਉੱਪਰ ਕੀ ਵੇਖਦਾ ਹਾਂ ਜੋ ਮੇਰੇ ਦਿਲ ਦੀ ਪੱਟੀ ਉੱਪਰ ਇਸ ਬਾਣੀ ਦਾ ਉੱਤਰ ਖੋਲ ਕੇ ਲਿਖਿਆ ਹੈ ਉਹ ਉੱਤਰ ਕੀ ਸੀ ਇਹ ਜੋ ਕਲਿਆਣ ਜਾਂ ਮੁਕਤੀ ਸਵਸਥ ਮਾਇਆ ਆਸ ਤੋਂ ਬਸ ਇਕੋ ਤਰੀਕੇ ਨਾਲ ਹੋ ਸਕਦੀ ਹੈ ਕਿਸ ਤਰ੍ਹਾਂ ਜੇ ਬਾਣੀ ਬਰਮਾਓ ਉਸ ਬਾਣੀ ਨੂੰ ਪਕੜੀਏ ਜੋ ਬ੍ਰਹਮ ਵਾਹਿਗੁਰੂ ਤੋਂ ਪਹਿਲੋਂ ਪਹਿਲ ਉਤਪੰਨ ਹੋਈ ਹੈ ਕਿਉਂਕਿ ਇਹ ਬਾਣੀ ਅਟੁੱਟ ਹੋਣ ਕਰਕੇ ਹਮੇਸ਼ਾ ਸਤੀ ਨੂੰ ਚੜ੍ਹਦੀ ਕਲਾ ਸਦਾ ਮਨ ਚਾਓ ਵਿਚ ਰੱਖਦੀ ਹੈ ਹਾਂ ਜੀ ਇਹ ਬਾਣੀ ਕੀ ਹੈ ਇਹ ਬਾਣੀ ਸੁਹਾਣ ਸਵਪਨ ਸੁੰਦਰਤਾ ਦਾ ਪੂਰਨ ਖਜ਼ਾਨਾ ਹੈ ਬਸ ਇਹੋ ਵਸਤੂ ਸੱਤ ਹੈ ਹੋਰ ਸਭ ਚੀਜ਼ਾਂ ਅਸੱਤ ਹਨ ਕਿਉਂਕਿ ਉਹ ਬਿਨਸ ਜਾਣਗੀਆਂ ਪਰ ਇਹ ਬਾਣੀ ਨਹੀਂ ਬਿਨਸੇਗੀ ਇਹ ਬਾਣੀ ਕਿਹੜੀ ਸੀ ਇਹਦਾ ਨਾਮ ਦੀ ਮਦਨ ਮਦ ਰਸ ਪਿਨਣੀ ਚਨਾਟ ਸੀ ਉਹ ਟੱਟ ਅਬ ਚੱਲੀ ਜੋ ਸਦਾ ਮਨ ਚਾਓ ਵਾਲੀ ਜਿਹੜੀ ਗੁਰਸਿੱਖਾਂ ਨੂੰ ਸਦਾ ਚੜ੍ਹਦੀਆਂ ਗੱਲਾਂ ਵਿਚ ਰੱਖਦੀ ਹੈ ਜਿਸਦਾ ਜੇਕਰ ਪਿੱਛੇ ਵੀ ਆਇਆ ਹੈ ਇਹ ਉਹ ਤਣੀ ਸੀ ਜਿਹੜੀ ਛੋੜਿਆ ਨਹੀਂ ਛੁੱਟਦੀ ਤੋੜਿਆ ਨਹੀਂ ਟੁੱਟਦੀ ਐਸੀ ਮਾਧੋ ਖਿੱਚਦੜੀ ਹਾਂਜੀ ਇਹ ਉਹ ਤੁਰਕੀ ਬਾਣੀ ਸੀ ਜਿਸ ਬਾਬਤ ਲਿਖਿਆ ਹੈ ਤੁਰਕੀ ਬਾਣੀ ਆਈ ਤਨ ਸੰਗਲੀ ਚਿੰਤ ਮਿਟਾਈ ਬੋਲੇ ਸਾਹਿਬ ਕੇ ਪਾਣੇ ਦਾਸ ਬਾਣੀ ਬ੍ਰਹਮ ਮਖਾਣੇ ਹਾਂਜੀ ਇਹ ਉਹ ਬਾਣੀ ਹੈ ਜਿਸ ਬਾਬਤ ਸ੍ਰੀ ਗੁਰੂ ਰਾਮਦਾਸ ਜੀ ਇਉਂ ਲਿਖਦੇ ਹਨ ਗੁਰਬਾਣੀ ਸੁਣਤ ਮੇਰਾ ਮਨ ਲਵਿਆ ਮਨ ਪੀਨਾ ਨਿਜ ਕਰ ਆਵੇ ਗੋ ਅੰਮ੍ਰਿਤ ਦੀ ਇਹ ਧਾਰਾ ਇਹੋ ਹੈ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਨ ਪੀਤੀ ਦਿਸ ਮੁਖ ਦੁਆਰ ਹਾਂਜੀ ਇਹ ਉਹ ਬਾਣੀ ਹੈ ਜਾਂ ਗੁਪਤ ਨਾਮ ਹੈ ਜਿਸਨੇ ਸਾਰੀ ਸ੍ਰਿਸ਼ਟੀ ਨੂੰ ਥੰਮ ਰੱਖਿਆ ਹੈ ਅਤੇ ਜੋ ਘੱਟ ਘੱਟ ਵਿਚ ਰੰਮ ਰਿਹਾ ਹੈ ਗੁਪਤਾ ਨਾਮ ਵਰਤੇ ਵਿਚ ਕਲ ਯੁਗ ਘੱਟ ਘੱਟ ਹਰ ਭਰਪੂਰਿਆ ਨਾਮ ਰਤਨ ਦਿਨਾ ਹਿਰਦੇ ਪਗੜਿਆ ਜੋ ਗੁਣ ਸਰਨਾਈ ਭੱਜ ਪਿਆ ਇਹ ਗੁਪਤ ਨਾਮ ਕੀ ਹੈ ਇਸਦਾ ਵਰਣਨ ਮੁਸ਼ਕਲ ਹੈ ਕਿਉਂਕਿ ਇਹ ਅਕਹਿ ਵਸਤੂ ਹੈ ਪਰ ਜੇ ਇਸ ਦੀ ਫਰਜੀ ਤਸਵੀਰ ਮੈਂਟਲ ਪਿਕਚਰ ਖਿੱਚਣੀ ਹੋਵੇ ਤਾਂ ਮਨ ਵਿਚ ਉਸ ਸੁੱਖ ਦੀ ਤਸਵੀਰ ਖਿੱਚੋ ਜਿਹੜਾ ਸੁਹਾਗਣ ਇਸਤਰੀ ਨੂੰ ਪ੍ਰਾਪਤ ਹੁੰਦਾ ਹੈ ਜਦ ਉਹ ਆਪਣੇ ਪ੍ਰੀਤਮ ਤੋਂ ਦੇਰ ਦੀ ਵਿਛੜੀ ਹੋਈ ਸਾਲਾਂ ਦੀ ਉਡੀਕ ਬੰਤ ਨਿਸ਼ਚਿਤ ਸਮੇਂ ਦੇ ਅੰਦਰ ਅਪਣ ਉਤੇ ਕੋਠੇ ਦੀ ਉਪਰਲੀ ਛੱਤ ਚੜ ਆਪਣੇ ਪਤੀ ਦਾ ਨਰਾਹ ਵੇਖਦੀ ਹੈ। ਉਸਦਾ ਦਿਲ ਉਲਟ ਕੇ ਉਸ ਦੀਆਂ ਅੱਖਾਂ ਵਿਚ ਆਇਆ ਹੋਇਆ ਹੁੰਦਾ ਹੈ ਤੇ ਅੱਡੀਆਂ ਚੁੱਕ ਚੁੱਕ ਆਪਣੇ ਪ੍ਰੀਤਮ ਦੇ ਰਾਹ ਨੂੰ ਮੁੜ ਝਾਤਾਂ ਮਾਰਦੀ ਹੈ, ਜੋ ਕਿਹੜਾ ਵੇਲਾ ਹੋਵੇਗਾ ਜਦੋਂ ਉਹ ਸੁੰਦਰ ਮੁਖੜਾ ਨਜ਼ਰ ਆਉਂਦਾ ਹੈ। ਤਾਂ ਦੱਸੋ ਉਸ ਜੋਨਵੰਤ ਇਸਤਰੀ ਦੇ ਸਰੀਰ ਉਪਰ ਕੀ ਅਸਰ ਹੁੰਦਾ ਹੈ? ਕਿਹੀ ਕੰਬਣੀ ਮਿੱਠੀ ਮਿੱਠੀ ਝਨਾਹਟ ਉਸਦੇ ਲੂਹ ਨੂੰ ਵਿਚ ਕੁਝ ਦੇਣ ਲਈ ਵਗ ਤੁਰਦੀ ਹੈ? ਇਹ ਰਸ ਕੀ ਸੀ? ਮਿੱਠੜੀ ਕੰਬਣੀ ਮਿੱਠੜੀ ਝਨਾਹਟ ਬਸ ਇਹੋ ਕੁਝ। ਜਦ ਮਾਂ ਆਪਣੇ ਪੁੱਤਰ ਨੂੰ ਆਪਣੀ ਕੁੱਖ ਵਿਚੋਂ ਕੱਢਦੀ ਹੈ ਤਾਂ ਉਸ ਨੂੰ ਕਿਹੀ ਪੀੜ ਹੁੰਦੀ ਹੈ, ਪਰ ਜਿਸ ਵੇਲੇ ਮਾਂ ਦੀ ਅੱਖ ਨੰਨੇ ਬਾਲਕ ਉਪਰ ਪੈਂਦੀ ਹੈ ਤਾਂ ਕਿ ਉਹ ਪੀੜ ਮਿੱਠੀ ਕੰਬਣੀ ਵਿਚ ਨਹੀਂ ਬਦਲ ਜਾਂਦੀ, ਬਸ ਉਹ ਮਦਰ ਕੰਬਣੀ ਖੁਸ਼ੀ ਦੀ ਨਿਸ਼ਾਨੀ ਹੈ। ਫਿਰ ਉਸ ਵਿਦਿਆਰਥੀ ਦੀ ਤਸਵੀਰ ਰੱਖਣਾ ਸਾਹਮਣੇ ਲਿਆਓ ਜੋ ਸਾਲ ਦੀ ਮਿਹਨਤ ਕਰਕੇ ਇਮਤਿਹਾਨ ਦੇ ਕੇ ਘਰ ਆਇਆ ਹੈ ਤੇ ਨਤੀਜੇ ਦੀ ਉਡੀਕ ਵਿਚ ਬੈਠਾ ਹੈ। ਤਾਰ ਆਉਣ ਪਰ ਪਾਸ ਪੜਨ ਤੇ ਕਿਹੀ ਮਿੱਠੀ ਲਹਿਰ ਕੰਬਣੀ ਉਸਦੇ ਜੁੱਸੇ ਉਪਰ ਠਾਕਾ ਮਾਰਦੀ ਹੈ। ਬਸ ਇਹੋ ਹੀ ਕੰਬਣੀ, ਇਹੀ ਝਰਨਾਹਟ, ਇਹੋ ਹੀ ਲਰਜਸ, ਇਹੋ ਹੀ ਗਦਗਦ, ਇਹੋ ਹੀ ਥਰ ਕੰਬਣੀ ਨਾਮ ਪ੍ਰਗਾਸ ਹੋਣ ਉਪਰ ਹੁੰਦੀ ਹੈ। ਇਹ ਥਰ ਕੰਬਣੀ ਕੀ ਹੈ? ਇਹ ਇਕ ਥਰ ਥਰਾਹਟ ਹੈ, ਇਕ ਰੁਣਚੁਣ ਹੈ, ਇਕ ਆਕਾਸ਼ ਮੰਡਲ ਦੀ ਲਹਿਰ ਮੌਜ ਚ ਘੋਲਾ ਬਾਬਰੋਲਾ ਹੈ। ਜੋ ਸੱਜਣ ਸਾਇੰਸ ਪੜੇ ਹੋਏ ਹਨ ਉਹ ਜਾਣਦੇ ਹਨ ਜੋ ਇਸੇ ਥਰ ਕੰਬਣੀ ਵਾਈਬਰੇਸ਼ਨ ਦਾ ਦੂਜਾ ਨਾਮ ਸ਼ਬਦ ਹੈ। ਸ੍ਰੀ ਜਪਜੀ ਸਾਹਿਬ ਵਿਚ ਜਿਹੜੀ ਸੱਚੀ ਟਕਸਾਲ ਅਖੀਰਲੀ ਪੌੜੀ ਵਿਚ ਜਾਂਦੀ ਹੈ ਉਹ ਕੀ ਹੈ? ਉਹ ਗੁਰਸਿੱਖਾਂ ਦੀ ਆਪਣੀ ਦੇਹ ਹੈ ਤੇ ਇਸ ਦੇਹੀ ਨੂੰ ਜਦ ਘੜ ਕੇ ਠੀਕ ਕੀਤਾ ਜਾਵੇ ਤੇ ਸਿਮਰਨ ਦੇ ਰੰਗ ਵਿਚ ਰੰਗਿਆ ਜਾਵੇ ਤਾਂ ਇਸ ਤਰ੍ਹਾਂ ਸਵੱਛ ਹੋਣ ਅਤੇ ਰੰਗੇ ਜਾਣ ਉਪਰ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਸ਼ਬਦ ਕੀ ਹੈ? ਨਾਮ। ਤੇ ਗੁਪਤ ਨਾਮ ਕੀ ਹੈ? ਸ਼ਬਦ ਤੇ ਦੋਵੇਂ ਕੀ ਹਨ? ਰਸ ਭਿੰਨੜੀ ਸ਼ਰਨਾਹਟ, ਆਨੰਦ ਦੀ ਕੰਬਣੀ, ਆਤਮਾ ਹੰਡੋਲਾ, ਆਤਮਾ ਹੰਡੋਲਾ ਦਾ ਚਕੋਲਾ, ਆਤਮਾ ਰਸ ਦਾ ਬਾ ਬਰੋਲਾ, ਮੌਜ ਵਸਤੀ ਧੁਨ। ਸ੍ਰੀ ਜਪਜੀ ਸਾਹਿਬ ਵੀ ਜਪ ਸਿਮਰਨ ਤੋਂ ਸ਼ੁਰੂ ਹੋ ਕੇ ਸ਼ਬਦ ਘੜੀਏ ਸ਼ਬਦ ਸੱਚੀ ਟਕਸਾਲ ਤੇ ਖਤਮ ਹੁੰਦਾ ਹੈ। ਹੁਣ ਇਹ ਸ਼ਬਦ ਕੀ ਹੈ? ਇਹ ਉਹ ਦਾਮਨੀ ਜੋਤ, ਇਲੈਕਟ੍ਰਿਕ ਲਾਈਟ ਹੈ ਜੋ ਅਬਚਲ ਹੈ। ਇਹ ਉਹ ਸ਼ਕਤੀ ਹੈ ਜਿਸ ਵਿਚੋਂ ਸਭ ਸ਼ਕਤੀਆਂ ਉਤਪੰਨ ਹੋਈਆਂ ਹਨ। ਇਹ ਉਹ ਸੂਰਜ ਹੈ ਜਿਸ ਤੋਂ ਸਭ ਚੰਦਰ ਤਾਰਾ ਗਣ ਪ੍ਰਕਾਸ਼ ਹੁੰਦੇ ਹਨ। ਇਹ ਉਹ ਮੂਲ ਪ੍ਰਕਿਰਤਕ ਹੈ ਜਿਸ ਤੋਂ ਸਭ ਉਤਪਤੀ ਹੁੰਦੀ ਹੈ। ਏਕੋ ਸ਼ਬਦ ਏਕੋ ਬ੍ਰਹਮ ਵਰਤੇ ਸਭ ਏਕ ਸੇ ਉਤਪੁਰਤ ਚਲੇ। ਹਾਂਜੀ, ਇਸ ਮਿੱਠੜੀ ਕੰਬਣੀ ਆਤਮ ਲੈ ਨਹੀਂ ਬਿਜਲੀ ਇਲੈਕਟ੍ਰੀਸਿਟੀ ਬਣ ਕੇ ਸਭ ਸ੍ਰਿਸ਼ਟੀ ਨੂੰ ਬਿਰਥੰਮਾ ਖੜਾ ਕਰ ਰੱਖਿਆ ਹੈ। ਇਸ ਕਰਕੇ ਪੰਜ ਪਿਤਾ ਜੀ ਨੇ ਦੁਨੀਆਂ ਦੇ ਉਤਪਤੀ ਪਾਲਣ ਨਾਮ ਸ਼ਬਦ ਤੋਂ ਹੀ ਦੱਸੀ ਹੈ। ਨਾਮ ਕੇ ਤਾਰੇ ਸੰਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਆਕਾਸ਼ ਵਿਤਾਲ, ਨਾਮ ਕੇ ਤਾਰੇ ਸੰਗਲੋਕਾਰ, ਨਾਮ ਕੇ ਤਾਰੇ ਪੁਰੀਆਂ ਸਹਿ ਪਵਨ, ਨਾਮ ਕੇ ਸੰਗੁੰਦਰ ਸੁਨਸਰਵਣ। ਇਹ ਨਾਮ ਕਿਹੜਾ ਹੈ? ਰਸਨਾ ਨਾਮ ਸਭ ਕੋਈ ਗਏ, ਸਤਿਗੁਰ ਸੇਵੇ ਦਾ ਨਾਮ ਲਹੇ। ਹਾਂਜੀ, ਇਹ ਨਾਮ ਉਹ ਹੈ ਜਿਸ ਨੂੰ ਜਪਜੀ ਸਾਹਿਬ ਵਿਚ ਸ਼ਬਦ ਕਰਕੇ ਲਿਖਿਆ ਹੈ। ਰਸਨਾ ਵਾਲਾ ਨਾਮ ਟੋਟਾ ਖਾ ਜਾਂਦਾ ਹੈ। ਇਹ ਦੂਜਾ ਗੁਪਤ ਨਾਮ ਸ਼ਬਦ ਰਾਤ ਦਿਨ ਆਨੰਦ ਵਿਚ ਰੁਣ ਚੁਣ ਲਾਈ ਰੱਖਦਾ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਏਕ ਸ਼ਬਦ ਨੇ ਮਿਲਾਈ। ਹੋਰ ਵਸਤੂਆਂ ਤਾਂ ਆਉਣ ਜਾਣੀਆਂ ਹਨ, ਪਰ ਇਹ ਸ਼ਬਦ ਸੱਚਾ ਹੈ। ਇਸ ਕਰਕੇ ਵਾਹਿਗੁਰੂ ਦਾ ਸੱਚਾ ਨਿਸ਼ਾਨ ਹੈ। ਕਰ ਕਿਰਪਾ ਪੂਰਨ ਪਰਮੇਸ਼ਰ, ਨੇਚਲ ਸੱਚ ਸ਼ਬਦ ਨਿਸ਼ਾਨ। ਇਹ ਉਹ ਮਿੱਠਾ ਅੰਮ੍ਰਿਤ ਹੈ ਜਿਸ ਨੂੰ ਢੂੰਡਣ ਲਈ ਗੁਰਸਿੱਖ ਤੁਰਿਆ ਸੀ। ਗੁਰ ਕਾ ਸ਼ਬਦ ਮਾਰਸ ਮਿੱਠਾ, ਐਸਾ ਅੰਮ੍ਰਿਤ ਅੰਤਰ ਡਿਠਾ, ਜਿਨ ਚਾਖਿਆ ਪੂਰਾ ਬਦਮ ਪੂਰਾ ਬਦ ਹੋਏ, ਨਾਨਕ ਤਰਾਪੇ ਤਨ ਸੁਖ ਹੋਏ। ਇਸ ਅੰਮ੍ਰਿਤ ਦਾ ਸਰੋਵਰ ਜ਼ਮੀਨ ਉਪਰ ਨਹੀਂ, ਬਣ ਵਿਚ ਨਹੀਂ, ਸਭ ਸਮੁੰਦਰਾਂ ਵਿਚ ਨਹੀਂ, ਇਹ ਤਾਂ ਸਾਡੇ ਸਰੀਰ ਦੇ ਮੁਕਤਲੇ ਹੇਠਲਾ ਖੂਹ ਕੂਪ ਹੈ। ਉਪਰ ਕੂਪ ਗਗਨ ਪਨਹਾਰੀ, ਅੰਮ੍ਰਿਤ ਪੀਵਣ ਹਾਰਾ, ਜਿਸ ਕੀ ਰਚਨਾ ਸੋ ਵਿਦ ਜਾਣੇ, ਗੁਰਮੁਖ ਗਿਆਨ ਵਿਚਾਰਾ। ਇਹ ਅਬਚਲੀ ਜੋਤ ਹੈ, ਅਖੁੱਟ ਭੰਡਾਰਾ ਹੈ ਜਿਸ ਨੂੰ ਐਮਰਸਨ ਲੱਭਦਾ ਸੀ ਤੇ ਜਿਸ ਖਜ਼ਾਨੇ ਨੂੰ ਗੁਰੂ ਨਾਨਕ ਜੀ ਮਹਾਰਾਜ ਨੇ ਖੋਲ ਕੇ ਗੁਰਸਿੱਖਾਂ ਨੂੰ ਸੌਂਪ ਦਿੱਤਾ। ਇਹ ਉਹ ਗੁਜੜਾ ਲਾਲ ਹੈ ਜਿਸ ਨੂੰ ਗੁਰਮੁਖ ਢੂੰਡਣ ਤੁਰਦੇ ਹਨ। ਗੁਜੜਾ ਲੱਦਮ ਲਾਲ, ਮੱਥੇ ਹੀ ਪ੍ਰਗਟ ਥਿਆ, ਸੋਈ ਸੁਹਾਵਾ ਥਾਨ, ਜਿੱਥੇ ਪਿਰੀਏ ਨਾਨਕ ਜੀ ਤੂੰ ਬੁੱਠਿਆ। ਇਹ ਉਹ ਲਾਲ ਹੈ ਜਿਹੜਾ ਰਾਤ ਦਿਨ ਮਨ ਨੂੰ ਵਿਗਾਸ ਜਾਂ ਚੜ੍ਹਦੀਆਂ ਗੱਲਾਂ ਵਿਚ ਰੱਖਦਾ ਹੈ। ਦਿਨ ਰਾਤ ਚਾਨਣ ਚਾਉ ਪਜੇ ਸ਼ਬਦ ਗੁਰ ਕਾ ਮਨ ਵਸੇ। ਹਾਂਜੀ, ਦੁਨੀਆਂ ਵਿਚ ਸੋਭਾ ਬਸ ਇਕੋ ਚੀਜ਼ ਦੀ ਹੈ। ਇਸ ਯੁਗ ਮੇ ਸੋਭਾ ਨਾਮ ਕੀ, ਬਿਨ ਨਾਮੇ ਸੋਭ ਨਾ ਹੋਏ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਮ ਨਾ ਹੋਏ। ਇਹ ਉਹ ਟੁੱਟ ਅਬਚਲ ਜੋਤ ਹੈ ਜਿਸ ਬਾਅਦ ਪੂਰਨ ਸਿੰਘ ਜੀ ਦੀ ਤਲਾਸ਼ ਸੀ। ਇਹੋ ਬਿਜਲੀ ਸੀ ਜੋ ਇੱਕ ਖਿੜ ਲਈ ਚਮਕ ਕੇ ਲੋਧ ਨਹੀਂ ਹੁੰਦੀ, ਸਗੋਂ ਹਰ ਵੇਲੇ ਦੰਬ ਦੰਬ ਲਗਾਤਾਰ ਚਮਕਦੀ ਰਹਿੰਦੀ ਹੈ। ਅਸੀਂ ਲੋਕ ਉਂਗ ਭੁੱਖ ਵਿਚ ਜਾਂਦੇ ਹਾਂ, ਸੌ ਜਾਂਦੇ ਹਾਂ, ਪਰ ਇਹ ਸੱਤਾ, ਇਹ ਬਿਜਲੀ, ਇਹ ਦਾਮਨੀ, ਇਹ ਬਲ, ਇਹ ਮਹਾਂਸ਼ਕਤੀ ਹਰ ਵੇਲੇ, ਹਰ ਮਿੰਟ, ਸਕਿੰਟ, ਰਾਤ, ਦਿਨ, ਯੁੱਗ ਯੁੱਗ ਸਦੀਵ ਜਾਗਦੀ ਰਹਿੰਦੀ ਹੈ, ਕਿਉਂਕਿ ਇਹ ਜਾਗਦੀ ਪਰਮ ਜੋਤ ਹੈ। ਹਾਂ ਜੀ, ਇਹ ਉਹ ਸੱਤ ਹੈ ਜੋ ਆਦ ਅਨੀਲ ਅਨਾਹ ਨਾਲ ਜੁਗ ਜੁਗ ਏਕੋ ਬੇਸ ਹੈ। ਸ਼ਬਦ ਕੀ ਹੈ? ਘੜੀਏ ਸ਼ਬਦ ਸੱਚੀ ਟਕਸਾਲ, ਅਸੀਂ ਉੱਤੇ ਤੱਕ ਹਾਂ ਜਾਂ ਨਾਮ ਕੀ ਹੈ? ਮਿੱਠੀ ਮਿੱਠੀ ਥਰਕੰਬਣੀ ਵਾਈਬ੍ਰੇਸ਼ਨ ਹੈ। ਹਾਂ ਜੀ, ਝੀਣੀ ਝੀਣੀ ਚਨਾਹਟ ਹੈ, ਪਰ ਕਿਸ ਚੀਜ਼ ਦੀ ਚਨਾਹਟ ਹੈ? ਆਦਮੀ ਵਿਚ ਤਿੰਨ ਕੋਠੜੀਆਂ ਹਨ, ਤਨ, ਮਨ ਤੇ ਜੀਓ ਜਾਂ ਆਤਮਾ। ਤਨ ਵਿਚ ਮਨ ਹੈ ਤੇ ਮਨ ਵਿਚ ਜੀਓ ਦੇ ਆਸਰੇ ਹੈ, ਸੁੱਖ ਦੁੱਖ ਮਨ ਤਨ ਨੂੰ ਪਕੜਦੇ ਹਨ। ਆਤਮਾ ਜੀਓ ਜੀਓ ਨੂੰ ਅੱਪੜ, ਆਤਮਾ ਜਾਂ ਜੀਓ ਨੂੰ ਨਹੀਂ ਅੱਪੜ ਸਕਦੇ, ਕਿਉਂਕਿ ਆਤਮਾ ਨਲੇਪ ਹੈ। ਜਿਸ ਤਰ੍ਹਾਂ ਕਮਲ ਫੁੱਲ ਪਾਣੀ ਵਿਚ ਰਹਿ ਕੇ ਵੀ ਨਲੇਪ ਰਹਿੰਦਾ ਹੈ, ਇਹ ਥਰਕੰਬੜੀ ਜਿਹੜੀ ਸ਼ਬਦ ਵਾਲੀ ਹੈ, ਤਨ ਮਨ ਤੋਂ ਪਰੇ ਵਾਲੀ ਹੈ, ਇਹ ਉਪਰ ਜਾ ਕੇ ਜੀਵ ਆਤਮਾ ਨੂੰ ਲੱਗਦੀ ਹੈ, ਇਸ ਕਰਕੇ ਮਹਾਂ ਉੱਤਮ ਤੇ ਮਹਾਂ ਸੂਖਮ ਹੈ। ਇਹ ਲਹਿਰਾਓ ਤੇ ਜਾਂ ਲਰਜਸ ਹੈ ਜਿਹੜੀ ਤੱਤ ਤੇ ਪਰਮ ਤੱਤ ਨੂੰ ਮਿਲਣ ਪਰ ਪੈਦਾ ਹੁੰਦੀ ਹੈ। ਆਤਮ ਮੂਨ ਤੇ ਆਤਮ ਪਰਮਾਤਮ ਸਾਗਰ ਨੂੰ ਮਿਲਣ ਪਰ ਹੁੰਦੀ ਹੈ। ਹਾਂ ਜੀ, ਇਹ ਸ਼ੁੱਧ ਆਤਮਾ ਅਰਥਾਤ ਸਾਖੀ ਤੇ ਦੁਸ਼ਟਾ ਦਾ ਆਪਣਾ ਲਗਾਉ ਦਾ ਰਸ ਹੈ। ਦੁਸ਼ਟ ਮਨ ਮਾਇਆ ਦਾ ਚਮਤਕਾਰਾ ਨਹੀਂ। ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਦਾ ਮਨ ਦਾ ਵਿਸ਼ਾ ਹਨ ਤੇ ਨੌ ਗੋਲਕਾਂ ਵੀ ਤਨ ਵਿਚ ਹਨ। ਤਨ ਅਤੇ ਮਨ ਤੋਂ ਪਰੇ ਦੀ ਅੰਦਰਲੀ ਕੋਠੜੀ ਜੀਵ ਆਤਮਾ ਦੀ ਹੈ। ਇਸ ਕਰਕੇ ਜੋ ਸੱਜਣ ਸ਼ਬਦ ਨੂੰ ਕੰਨਾਂ ਦੀ ਘੂੰ ਘੂੰ ਜਾਂ ਹਵਾ ਛਾਂ ਛਾਂ ਸਮਝ ਕੇ ਭੁੱਲਦੇ ਹਨ, ਉਹ ਸ਼ਬਦ ਨੂੰ ਨਹੀਂ ਪ੍ਰਤੀਤ ਕਰਦੇ, ਕਿਉਂਕਿ ਸ਼ਬਦ ਦਾ ਤਾਂ ਮਨ ਤਨ ਨਾਲ ਅਸਲੀ ਕੋਈ ਜੋੜ ਨਹੀਂ। ਇਹ ਤਾਂ ਆਤਮ ਰਸ ਦੀਆਂ ਆਪਣੇ ਆਪ ਵਿਚ ਲਹਿਰਾਂ ਹਨ। ਜਿਸ ਵੇਲੇ ਸਰਤੀ ਇਸ ਰਸ ਨੂੰ ਉੱਪੜਦੀ ਹੈ ਤਾਂ ਅੱਖਾਂ, ਜੇਬਾਂ ਤੇ ਸਰਵਣਾਂ ਦੀ ਖਾਸ ਲੋੜ ਨਹੀਂ ਰਹਿੰਦੀ। ਅੱਖਾਂ ਭਾਵੇਂ ਬੰਦ ਕਰੋ ਭਾਵੇਂ ਖੋਲੋ, ਜੇਬਾਂ ਭਾਵੇਂ ਸਵਾਦ ਲਵੇ ਭਾਵੇਂ ਨਾ ਲਵੇ, ਇਹ ਇਕ ਰਸ ਸ਼ਬਦ, ਇਹ ਆਤਮ ਝੋਕ ਅਟੁੱਟ ਠਾਠਾ ਮਾਰਦੀ ਰਹਿੰਦੀ ਹੈ। ਇਹਨਾਂ ਮੌਜਾਂ ਵਿਚ ਖੇਡਣਾ, ਇਹਨਾਂ ਲਹਿਰਾਂ ਵਿਚ ਡੁੱਬੀਆਂ ਮਾਰਨਾ, ਇਸ ਮਹਾਸਮੁੰਦਰ ਵਿਚ ਤਾਰੀਆਂ ਤਰਨਾ, ਇਸ ਸਾਗਰ ਵਿਚ ਬੇੜਾ ਟੋਰਨਾ, ਇਸ ਰਸ ਵਿਚ ਲੀਨ ਹੋਣਾ ਸਿੱਖੀ ਵਿਚ ਚੜ੍ਹਦੀਆਂ ਕਲਾ ਖਵਾਉਂਦਾ ਹੈ। ਇਹ ਕਲਾ ਸਤੀ ਦੀ ਤੇ ਅੰਦਰਲੀ ਕੋਠੜੀ ਜੀਓ ਦੀ ਹੈ। ਇਸਦਾ ਬਾਹਰ ਦੇ ਗਾਣੇ, ਸ਼ਬਦਾਂ, ਕਵਾਲੀਆਂ ਤੇ ਨਗਮਿਆਂ ਨਾਲ ਖਾਸ ਤਵਲਕ ਨਹੀਂ। ਇਹ ਥਰਾਟ, ਇਹ ਲਰਜਸ, ਮੰਚ ਨਹਾਟ ਵੀ ਅਜਿਹੀ ਮਿੱਠੀ ਹੈ ਜੋ ਦੁੱਧ ਖੰਡ ਮੱਖੀਓ ਇਸਦਾ ਮੁਕਾਬਲਾ ਨਹੀਂ ਕਰ ਸਕਦੀ। ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮੱਖਿਓ ਮਾਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਬੁੱਝਣ ਤੁੱਧ। ਹਾਂ ਜੀ, ਇਹ ਡਾਢੀ ਮਿੱਠੜੀ ਭੀਨੀ ਭੀਨੀ ਮਦਨ ਮਦ ਚ ਨਾਟ ਹੈ ਜੋ ਕਰੋੜਾਂ ਰਸਾਂ ਨਾਲ ਸੰਪੰਨ ਹੈ। ਨਾਦ ਮਨੋਦ ਕੋਟ ਪਿਰਿਆ ਪ੍ਰੀਤਮ ਸੰਗ ਮਨੇ, ਮਨ ਵਾਂਗ ਫਲ ਪਾਇਆ ਹਰ ਨਾਨਕ ਨਾਮ ਭਰੇ। ਇਹ ਉਹ ਵਰਖਾ ਹੈ ਜਿਹੜੀ ਤਿਸਨਾ ਦੀ ਜਲਨ ਨੂੰ ਬਜਾਉਂਦੀ ਹੈ। ਇਹ ਉਹ ਸੂਰਜ ਹੈ ਜਿਹੜਾ ਅਗਿਆਨ ਨੂੰ ਮਿਟਾਂਦਾ ਹੈ। ਇਹ ਉਹ ਚੰਨ ਹੈ ਜਿਹੜਾ ਸ਼ਾਂਤੀ ਵਰਤਾਂਦਾ ਹੈ। ਇਹ ਬਾਹਰਲੀਆਂ ਅੱਖਾਂ ਵੇਖੀ ਜੋਤ ਨਹੀਂ, ਇਹ ਆਤਮ ਜੋਤ ਹੈ ਜਿਸ ਦੀ ਸੱਤਾ ਨਾਲ ਚੰਨ, ਸੂਰਜ ਤੇ ਬ੍ਰਹਿਮੰਡ ਖਰੋਟੇ ਹਨ। ਜੇ ਸੱਤਾ ਸੂਰਜ ਦੇ ਪਿੱਛੇ ਨਾ ਹੁੰਦੀ ਤਾਂ ਸੂਰਜ ਨਾ ਚਮਕਦਾ, ਜੇ ਸੱਤਾ ਚੰਨ ਦੇ ਪਿੱਛੇ ਨਾ ਹੁੰਦੀ ਤਾਂ ਚੰਨ ਨਾ ਲਿਖਦਾ। ਇਸ ਕਰਕੇ ਦਸਮ ਪਿਤਾ ਨੇ ਲਿਖਿਆ ਹੈ, ਸਰਵੰਗ ਪ੍ਰਾਣੰ ਸਰਵੰਗ ਪ੍ਰਾਣੰ ਨਮੋ ਸੂਰ ਸੂਰਜ ਨਮੋ ਚੰਦਰ ਚੰਦਰੇ। ਇੱਥੇ ਨਮੋ ਨਮਸਕਾਰ ਸੂਰਜ ਜਾਂ ਚੰਨ ਨੂੰ ਨਹੀਂ ਆਖੀ, ਬਲਕਿ ਉਹ ਸੱਤਾ ਨੂੰ ਆਖੀ ਹੈ ਜੋ ਸੂਰਜ ਨੂੰ ਤਰਾਣ ਤੇ ਚੰਨ ਨੂੰ ਪ੍ਰਾਣ ਦੇ ਰਿਹਾ ਹੈ। ਇਸ ਕਰਕੇ ਸ਼ਬਦ ਸੂਰਜ ਦਾ ਸੂਰਜ ਹੈ ਤੇ ਚੰਨ ਦਾ ਚੰਨ। ਇਸ ਲਈ ਸ਼ਬਦ ਉਹ ਮਹਾਂਬਲੀ, ਉਹ ਮਹਾਂਪੂਰਨ ਅਨਾਸ ਸੱਤਾ ਹੈ ਜਿਸ ਤੋਂ ਚੰਨ, ਸੂਰਜ, ਆਕਾਸ਼, ਪ੍ਰਥਵੀ ਪੈਦਾ ਹੁੰਦੇ ਹਨ, ਜੋ ਭਗਤਾਂ ਦੇ ਹਿਰਦੇ ਨੂੰ ਵੀ ਪ੍ਰਜਵਲਿਤ ਕਰਦੀ ਹੈ। ਸ਼ਬਦ ਧਰਤੀ ਸ਼ਬਦ ਕਾ ਸ਼ਬਦੇ ਸ਼ਬਦ ਭਇਆ ਪਰਗਾ, ਸਗਲੀ ਸੱਟ ਸ਼ਬਦ ਕੇ ਪਾਛੇ ਨਾਨਕ ਸ਼ਬਦ ਘਟੇ ਘਟਿਆ ਛੇ। ਇਸ ਕਰਕੇ ਸ਼ਬਦ ਕੀ ਹੈ? ਸ਼ਬਦ ਉਹ ਮੁੱਢਲੀ ਸੱਤਾ ਜਾਂ ਤਰਾਣ ਹੈ ਜਿਸਨੇ ਖੰਡਾਂ ਬ੍ਰਹਿਮੰਡਾਂ ਨੂੰ ਮਿਨਥੰਬਾ ਖੜਾ ਕਰ ਰੱਖਿਆ ਹੈ। ਸ਼ਬਦ ਬ੍ਰਹਮ ਵਾਹਿਗੁਰੂ ਦਾ ਸੱਚਾ ਨਿਸ਼ਾਨ ਬਣ ਕੇ ਭਗਤਾਂ ਦੇ ਹਿਰਦੇ ਵਿਚ ਪ੍ਰਕਾਸ਼ ਕਰਦਾ ਹੈ। ਉਂਝ ਤਾਂ ਭਾਵੇਂ ਹਰ ਇਕ ਨੂੰ ਤਰਾਣ ਇਸੇ ਹੀ ਸ਼ਬਦ ਦਾ ਹੈ, ਕਿਉਂਕਿ ਸ਼ਬਦ ਘਟਾਂ ਘਟਾਂ ਵਿਚ ਵਸਦਾ ਹੈ, ਪਰ ਪ੍ਰਕਾਸ਼ ਉਸ ਵਸਤਾ ਦਾ ਨਾਂ ਹੈ ਜਿਸ ਵੇਲੇ ਇਹ ਨਾਂ ਗੱਜ ਖਲੋਂਦਾ ਹੈ। ਜਦ ਟੁੱਟ ਤਾਰ ਸ਼ਬਦ ਦੀ ਚੰਨ ਕਮਲਾਂ ਨਾਲ ਜਾ ਰਲਦੀ ਹੈ, ਤਦ ਅਕੈ ਲਹਿਰਾ ਰੋਮ ਰੋਮ ਵਿਚ ਵਗ ਪੈਂਦੀਆਂ ਹਨ ਤੇ ਮਿੱਠੀ ਮਿੱਠੀ ਰਸ ਭਿੰਨੜੀ ਜਾਂ ਨਹਾਟ ਆਪਣੇ ਅੰਦਰੋਂ ਉਤਪਤ ਹੁੰਦੀ ਹੈ ਅਤੇ ਸੁੱਤਿਆਂ, ਜਾਗਦਿਆਂ, ਟੁਰਦਿਆਂ, ਫਿਰਦਿਆਂ ਇਸ ਦੇਹੀ ਨੂੰ ਹਰਿਮੰਦਰ ਬਣਾ ਦਿੰਦੀ ਹੈ। ਪਰ ਜਦ ਤੋੜੀ ਸ਼ਬਦ ਲੰਘ ਜੇ ਤਦ ਤੋੜੀ ਇਹ ਦੇਹੀ ਮਸਾਣ ਹੈ। ਬਿਨ ਸ਼ਬਦ ਸੁਣੀਏ ਨਾ ਦੇਖੀਏ ਜਗ ਬੋਲਾ ਅੰਨਾ ਪਰਮਾਏ। ਸਤਨਾਮ ਨਾਲ ਪਿਆਰ ਦੀ ਵੀ ਇਸ ਸ਼ਬਦ ਤੋਂ ਹੀ ਉਤਪੰਨ ਹੁੰਦਾ ਹੈ, ਕਿਉਂਕਿ ਫਿਰ ਮਨ ਨੂੰ ਸਦਾ ਆਨੰਦ ਦਾ ਚਾਅ ਚੜਦਾ ਹੈ ਤੇ ਇਸ ਟੁੱਟਤਾਰ ਨੂੰ ਪਕੜ ਕੇ ਆਦਮੀ ਕਲਾ ਨੂੰ ਟੱਪ ਮਹਾਂਕਾਲ ਜਾਂ ਅਕਾਲ ਵਸਤਾ ਵਿਚ ਚਲਾ ਜਾਂਦਾ ਹੈ। ਸਤਨਾਮ ਦਾ ਸਿਮਰਨ ਤਾਂ ਪੌੜੀ ਸੀ ਜਾਂ ਪਹਾੜੀ ਸੜਕ ਸੀ ਜਿਸ ਤੇ ਲੰਘ ਕੇ ਹੁਣ ਗੁਰਸਿੱਖ ਪਰਬਤ ਦੇ ਉੱਪਰ ਜਾ ਪੜਿਆ। ਇਹ ਕੋਈ ਨਾਮ ਦੀ ਵਸਤਾ ਇਹ ਸੜਕ ਜਿਸ ਤੋਂ ਲੰਘ ਕੇ ਗੁਰਸਿੱਖ ਪਰਬਤ ਦੇ ਉੱਪਰ ਆ ਪੜਿਆ ਹੈ, ਇਹ ਹੋਈ ਨਾਮ ਦੀ ਵਸਤਾ। ਪਰ ਇੱਥੇ ਮੰਜ਼ਿਲ ਨਹੀਂ, ਕਿਉਂਕਿ ਹੁਣ ਪਰਬਤ ਦੀ ਚੋਟੀ ਤੇ ਚੜ ਧਰੂ ਮੰਡਲ ਵਿਚ ਉੱਡ ਕੇ ਜਾਣਾ ਹੈ। ਇਸ ਮੰਡਲ ਵਿਚ ਜਾਣ ਵਾਸਤੇ ਦੋ ਖੰਭਾਂ ਦੀ ਲੋੜ ਹੈ, ਨਾਮ ਤੇ ਸੇਵਾ। ਇਹ ਦੋ ਖੰਭ ਵੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਗੁਰਸਿੱਖਾਂ ਨੂੰ ਚਿੰਤ ਹੀ ਮਿਲਦੇ ਹਨ, ਪਰ ਜੇ ਸਿਰ ਤਣੀ ਉੱਪਰ ਰੱਖ ਲਈਏ। ਖੰਭ ਖੰਦੜੇ
ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾ ਸਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਛਾ ਜਿਸ ਪਾਸ ਬੈਠਿਆ ਸੋਈਆ ਸਭਨਾ ਦਾ ਵੇਸਾ।
ਇਸ ਕਰਕੇ ਨਾਮ ਅਤੇ ਸ਼ਬਦ ਦੋਵੇਂ ਇਕ ਹਨ, ਪਰ ਸ਼ਬਦ ਉਸ ਅਵਸਥਾ ਦਾ ਨਾਮ ਹੈ ਜਿਸ ਵੇਲੇ ਸ਼ਬਦ ਗੱਜ ਪਵੇ। ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕਈ ਮਨ ਲਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੇ ਸੁਣ ਸੁਣ ਆਨੰਦ ਕਰੇ ਬ੍ਰਹਮ ਗਾਜੇ। ਇਸ ਵਸਤਾ ਦਾ ਵਰਣਨ ਮੁਸ਼ਕਲ ਹੈ, ਕਿਉਂਕਿ ਇਸ ਦੀ ਉਪਮਾ ਵਿਚ ਗ੍ਰੰਥਾਂ ਦੇ ਗ੍ਰੰਥ ਲਿਖੇ ਜਾ ਸਕਦੇ ਹਨ ਤੇ ਲਿਖੇ ਵੀ ਪਏ ਹਨ। ਸਾਡੀਆਂ ਪਵਿੱਤਰ ਪੋਥੀਆਂ ਇਸ ਸ਼ਬਦ ਨਾਮ ਦੀ ਹੀ ਸੋਭਾ ਗਾਉਂਦੀਆਂ ਹਨ। ਚੰਦ, ਸੂਰਜ ਤੇ ਪ੍ਰਿਥਵੀ ਅਤੇ ਨਦੀ ਨਾਲੇ ਵੀ ਹਰ ਵੇਲੇ ਇਸੇ ਧੁਨੀ ਵਿਚ ਮਸਤ ਤੁਰੇ ਜਾ ਰਹੇ ਹਨ। ਨਹੀਂ ਤਾਂ ਆਪਣੇ ਵਕਤੋਂ ਬੇਵਕਤ ਨਾ ਹੋ ਜਾਂਦੇ, ਪਰ ਕੀ ਮਜਾਲ ਹੈ ਜੋ ਅਤਾ ਫਰਕ ਵੀ ਪਵੇ। ਇਸ ਕਰਕੇ ਉਨ੍ਹਾਂ ਦੀ ਲਹਿਵ ਇਸ ਨਾਮ ਨਾਲ ਹਰ ਵੇਲੇ ਜੁੜੀ ਹੋਈ ਹੈ। ਉਹ ਕਿਸ ਤਰ੍ਹਾਂ ਜੁੜੀ ਹੈ, ਆਓ ਫਿਰ ਇਕ ਵਾਰੀ ਗੌ ਨਾਲ ਵਿਚਾਰੀਏ। ਉਪਰ ਦੱਸਿਆ ਕਿ ਸਾਡੇ ਅੰਦਰ ਤਿੰਨ ਕੋਠੜੀਆਂ ਹਨ, ਤਨ, ਮਨ ਤੇ ਜੀਓ। ਤਨ ਬਾਹਰ ਹੈ ਜਿਸ ਵਿਚ ਨੌ ਗੋਲਕਾਂ ਹਨ, ਦੋ ਅੱਖਾਂ, ਦੋ ਸੁਰਾਂ, ਇਕ ਮੂੰਹ, ਦੋ ਕੰਨ, ਲਿੰਗ ਗੁਦਾ। ਇਨ੍ਹਾਂ ਸਾਰੀਆਂ ਇੰਦਰੀਆਂ ਦਾ ਸਰਦਾਰ ਮਨ ਹੈ ਜੋ ਪ੍ਰਾਣਾਂ ਦੇ ਸੋਮੇ ਪਰ ਸਵਾਰ ਹੈ। ਜੋ ਪ੍ਰਾਣਾਂ ਦੇ ਸੋਮੇ ਪਰ ਸਵਾਰ ਹੋ ਇੰਦਰੀਆਂ ਤੇ ਰਾਜ ਕਰਦਾ ਹੈ ਤੇ ਕਦੀ ਇਸ ਇੰਦਰੀ ਵੱਲ ਦੌੜਦਾ ਹੈ ਤੇ ਕਦੀ ਉਸ ਵੱਲ। ਅੱਖਾਂ ਵੱਲ ਜਾਂਦਾ ਹੈ ਤਾਂ ਅੱਖਾਂ ਤਮਾਸ਼ਾ ਤੱਕਣ ਦੀ ਇੱਛਾ ਕਰਦੀਆਂ ਹਨ। ਕੰਨਾਂ ਵੱਲ ਜਾਂਦਾ ਹੈ ਤਾਂ ਕੰਨ ਸੋਹਣੇ ਸੋਹਣੇ ਬਾਹਰਲੇ ਰਾਗ ਸੁਣਦੇ ਹਨ। ਜਾਂ ਜੇਬਾਂ ਵੱਲ ਰੁੱਖ ਕਰਦਾ ਹੈ ਤਾਂ ਭਾਂਤ ਭਾਂਤ ਦੇ ਖਾਣੇ ਖਾਣ ਨੂੰ ਦਿਲ ਕਰਦਾ ਹੈ। ਪਰ ਜੇ ਮਨ ਬਸ ਵਿਚ ਆ ਜਾਵੇ ਤਾਂ ਪੰਜੇ ਇੰਦਰੇ ਬਸ ਵਿਚ ਆ ਜਾਂਦੇ ਹਨ, ਕਿਉਂਕਿ ਮਨ ਨੂੰ ਉਹ ਹਿਮਾਲਿਆ ਪਰਬਤ ਹੈ ਜਿਸ ਵਿਚੋਂ ਪੰਜਾਬ ਦੇ ਪੰਜੇ ਦਰਿਆ ਇੰਦਰੇ ਨਿਕਲੇ ਹਨ। ਹੁਣ ਜੇ ਹਿਮਾਲਾ ਵਿਚ ਜਲ ਤਾਰਾ ਰੁਕੀ ਜਾਵੇ ਤਾਂ ਪਾਣੀ ਕਿਸ ਤਰ੍ਹਾਂ ਪੰਜਾਬ ਦੇਸ਼ ਵਿਚ ਆ ਸਕਦਾ ਹੈ। ਪਰ ਮਨ ਤਾਂ ਤੋੜੀ ਕਾਬੂ ਨਹੀਂ ਆਉਂਦਾ ਜਦ ਤੋੜੀ ਮਨ ਦੇ ਸਿਰ ਉੱਪਰ ਡੰਡਾ ਨਾ ਪਵੇ। ਅਰਥਾਤ ਜਦ ਤੋੜੀ ਮਨ ਨੂੰ ਇਹ ਪਤਾ ਨਾ ਲੱਗੇ ਜੋ ਪੂਰਨ ਰਾਜਾ ਹੈ, ਮਨ ਨੂੰ ਇਹ ਪਤਾ ਨਾ ਲੱਗੇ ਉਹ ਪੂਰਨ ਰਾਜਾ ਨਹੀਂ, ਇਕ ਅਧੀਨ ਵਾਇਸ ਰਾਏ ਹੈ ਜਿਸ ਦੀ ਅੰਦਰਲੀ ਕੋਠੀ ਦਾ ਮਾਲਕ ਜੀਓ ਆਤਮਾ ਅਸਲੀ ਰਾਜਾ ਹੈ। ਇਸ ਅੰਦਰਲੀ ਕੋਠੀ ਮਨ ਵਿਚ ਜਾਣ ਉਪਰ ਪਤਾ ਲੱਗਦਾ ਹੈ ਜੋ ਜੀਓ ਆਤਮਾ ਰਾਮ ਹਰ ਵੇਲੇ ਆਨੰਦ ਵਿਚ ਮਸਤ ਹੈ, ਕਿਉਂਕਿ ਨਾਮ ਦੀ ਟੁੱਟ ਲਹਿਰ ਇਸ ਅੰਦਰਲੀ ਕੋਠੜੀ ਵਿਚ ਹੈ। ਇਹ ਟੁੱਟ ਲਹਿਰ ਤੱਕ ਕੇ ਮਨ ਦਰਬ ਜਾਂਦਾ ਹੈ ਤੇ ਰੱਜ ਕੇ ਖੀਵਾ ਹੋ ਜਾਂਦਾ ਹੈ। ਇਹ ਲਹਿਰ ਤਾਂ ਹਰ ਵੇਲੇ ਵਗ ਰਹੀ ਹੈ, ਪਰ ਸਾਡੀਆਂ ਉਹ ਅੱਖਾਂ ਨਹੀਂ ਜੋ ਅਸੀਂ ਇਨ੍ਹਾਂ ਲਹਿਰਾਂ ਨੂੰ ਤੱਕੀਏ, ਸਾਡੇ ਉਹ ਕੰਨ ਨਹੀਂ ਜੋ ਅਸੀਂ ਉਸ ਨਾਮ ਦੀ ਧੁਨ ਨੂੰ ਸੁਣੀਏ। ਪਰ ਜੇ ਅਸੀਂ ਸਿਮਰਨ, ਜਪ, ਧਿਆਨ ਦੁਆਰਾ ਆਪਣੀ ਸੁਰਤੀ ਨੂੰ ਕਾਗਰ ਕਰੀਏ ਤਾਂ ਉਹ ਅੰਦਰਲੀਆਂ ਅੱਖਾਂ ਅਰਥਾਤ ਬਿਆਨ ਅੱਖੜੀਆਂ ਅਤੇ ਬਿਆਨ ਕੰਨ ਖੁੱਲ ਜਾਂਦੇ ਹਨ, ਜਿਸ ਨਾਲ ਪ੍ਰਤੀਤ ਹੁੰਦਾ ਹੈ ਜੋ ਸੱਚਮੁੱਚ ਧਰਤੀ, ਬਾਜੂ, ਕਾਸ, ਜਲ, ਬਿਰਸ਼, ਚੀਟੀ ਤੋਂ ਲੈ ਕੇ ਹਾਥੀ ਤੋੜੀ ਉਸ ਵਾਹਿਗੁਰੂ ਦਾ ਟੁੱਟ ਸਿਮਰਨ ਕਰ ਰਹੇ ਹਨ। ਕਿਉਂਕਿ ਤਾਣੇ ਪੇਟੇ ਰਗ ਰਗ ਵਿਚ ਉਹ ਸ਼ਬਦ ਤਾਂ ਵਸ ਰਿਹਾ ਹੈ ਜਿਸਦਾ ਅਕਹਿ ਸਿਮਰਨ ਕਰਕੇ ਹੀ ਧਰਤੀ ਨੂੰ ਇਹ ਸ਼ਕਤੀ ਹੈ ਜੋ ਹਵਾ ਵਿਚ ਖਲੋਤੀ ਰਹੇ, ਸੂਰਜ ਨੂੰ ਇਹ ਤਾਕਤ ਹੈ ਜੋ ਕਰੋੜਾਂ ਵਰਿਆਂ ਵਿਚ ਵੀ ਇਸਦੀ ਅਗਨੀ ਨਾ ਬੁਝੇ, ਚੰਨ ਨੂੰ ਇਹ ਪ੍ਰਤਾਪ ਹੈ ਜੋ ਬਲੇ ਗੱਡੇ ਤੇ ਠੰਡ ਵਰਤਾਏ, ਬਿਰਸ਼ਾਂ ਨੂੰ ਇਹ ਸਮਰੱਥਾ ਹੈ ਜੋ ਹਵਾ ਵਿਚੋਂ ਗੰਦੀ ਗੈਸ ਕੱਢ ਕੇ ਖਾਣ ਬਿਨ ਮੂੰਹੋਂ ਤੇ ਹਵਾ ਨੂੰ ਬਰ ਹੈ ਜੋ ਬਿਨ ਪੈਰਾਂ ਤੁਰੇ। ਹਾਂਜੀ, ਜੇ ਬਿਆਨ ਅੱਖੜੀਆਂ ਨਾਲ ਵੇਖੀਏ, ਬਿਆਨ ਕੰਨਾਂ ਨਾਲ ਸੁਣੀਏ ਤਾਂ ਉਹ ਨਾਮ ਦੀ ਧੁਨੀ ਸਾਰੇ ਪਾਸੇ ਗੂੰਜ ਰਹੀ ਹੈ। ਸਗਲ ਸਮਗਰੀ ਜਾਂ ਕੇ ਸੂਤ ਪਰੋਈ ਘੱਟ ਘੱਟ ਅੰਤਰ ਰਵਿਆ ਸੋਈ। ਹਾਂਜੀ, ਨਾਮ ਦੇ ਸੂਤਰ ਵਿਚ ਹੀ ਸਭ ਦੁਨੀਆਂ ਪਰੋਈ ਹੋਈ ਹੈ। ਪ੍ਰਭ ਕੇ ਸਿਮਨ ਅਨਹ ਚੁਨਕਾਰ ਤੇ ਸਿਮਨ ਨਾਲ ਅਟੁੱਟ ਚੁਨਕਾਰ ਖੰਡਾ ਬ੍ਰਹਿਮੰਡਾਂ ਵਿਚ ਜਿਧਰੋਂ ਆ ਰਹੀ ਹੈ ਉਧਰੋਂ ਸਾਡੇ ਵਿਚ ਵੀ ਉਸੇ ਉਪਾਅ ਨਾਲ ਆ ਸਕਦੀ ਹੈ। ਬਸ ਇਹ ਟੁੱਟ ਖੁੱਟ ਰਾਗਣੀ ਤੇ ਸਲਾਮੀ ਸਾਹਿਬ ਦੀ ਹਜੂਰੀ ਵਿਚ ਹਰ ਵੇਲੇ ਹੋ ਰਹੀ ਹੈ। ਇਹ ਉਹ ਅਰਸੀ ਕਵਾਲੀ ਹੈ ਜੋ ਕੋਇਲ ਵਰਗੀਆਂ ਜਗਿਆਸੂਆਂ ਦੇ ਹਿਰਦੇ ਵਿਚ ਠੱਲ ਪਾਉਂਦੀ ਹੈ। ਇਹ ਉਹ ਧੁਨੀ ਹੈ ਜਿਸ ਨੂੰ ਸੁਰਨਾ ਤੇ ਮੁੰਜਾ ਲੋਚਦੇ ਹਨ। ਹਾਂਜੀ, ਇਹ ਅੰਮ੍ਰਿਤ ਹੈ। ਸ਼ਬਦ ਅੰਗ ਨੂੰ ਮੈਂ ਇੱਥੇ ਖਤਮ ਕਰਦਾ ਹਾਂ ਕਿਉਂਕਿ ਇਹ ਜਿਹਬਾ ਦਾ ਵਿਸ਼ਾ ਨਹੀਂ, ਕਹਿਣੀ ਕਥਨੀ ਤੋਂ ਬਾਹਰ ਹੈ। ਜੇ ਦੱਸਣਾ ਹੀ ਹੋਵੇ ਜੋ ਕੀ ਹੈ ਤਾਂ ਆਓ ਪੰਜ ਪਿਤਾ ਦੇ ਪੂਰਨਿਆਂ ਦੇ ਟੁਰ ਕੇ ਆਖੀਏ। ਖੂਬ 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 ਤੇਰਾ ਨਾਮ, ਝੂਠ 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 ਦੁਨੀ ਗਮਾਨ। ਪੰਜ ਸ਼ਬਦ ਤਾਂ ਪੂਰਨ ਨਾਦ, ਆਨੰਦ ਵਾਜੇ ਸਜਾਜ ਵਿਸਮਾਨ। ਕੇਲ ਕਰੇ ਸੰਤ ਹਰ ਲੋਗ, ਪਾਰ ਬ੍ਰਹਮ ਪੂਰਨ ਜੋ। ਸੁਖ ਸਹਿਜ ਆਨੰਦ ਪਵਨ, ਸਾਧ ਸੰਗ ਮੈਸ ਗੁਣ ਗਾਵੈ। ਤਾਂ ਰੋਗ ਸੋਗ ਨਹੀਂ ਜਨਮ ਮਰਨ ਰਹਾਉ। ਉਹ ਸਿਮਰੇ ਕੇਵਲ ਨਾਮ, ਵੇਲੇ ਪਾਵੇ ਉਹ ਮਿਸਰਾਮ। ਭੋਜਨ ਭਾਉ ਕੀਰਤਨ ਆਧਾਰ, ਨੇ ਚਲੋ ਆਸਨ ਬੇਸਮਾਨ। ਜਾ ਕੇ ਅੰਤਰ ਹਰ ਸਵਾ, ਕਰ ਨੰਜਾਰੀ ਨਾਨਕ ਬਿਸਮਾਨ। ਅੰਮ੍ਰਿਤ ਕੀ ਹੈ? ਅੰਮ੍ਰਿਤ ਕੀ ਹੈ? ਅਮਰ ਕਰਨ ਵਾਲੀ ਔਖਦੀ ਦਵਾਈ। ਇਹ ਕੀ ਵਸਤੂ ਹੈ ਤੇ ਕੀ ਇਹ ਹਕੀਮਾਂ, ਡਾਕਟਰਾਂ ਜਾਂ ਵੈਦਾਂ ਕੋਲ ਮਿਲਦੀ ਹੈ? ਜੇ ਮਿਲਦੀ ਹੁੰਦੀ ਤਾਂ ਰਾਜੇ ਮਹਾਰਾਜੇ ਕਿਉਂ ਨਾ ਖਰੀਦੇ? ਨਹੀਂ ਨਹੀਂ, ਇਹ ਤਾਂ ਗੁਪਤ ਦਵਾ, ਘਰ ਦੀ ਗੁਪਤ ਕੁੰਜੀ ਹੈ, ਲੁਕਵੀ ਦਵਾਈ ਹੈ, ਜਿਹੜੀ ਚਿਰੰਜੀਵ ਕਰਨ ਵਾਲੀ ਹੈ। ਉੱਪਰ ਅਸੀਂ ਪੜ੍ਹ ਹਾਂ ਜੋ ਸਾਡੇ ਅੰਦਰ ਤਿੰਨ ਕੋਠੜੀਆਂ ਹਨ, ਤਨ ਤੇ ਮਨ ਦੀਆਂ ਕੋਠੜੀਆਂ ਬਾਹਰ ਅਤੇ ਜੀਵ ਆਤਮਾ ਦੀ ਕੋਠੀ ਧੁਰ ਅੰਦਰ। ਤਨ ਮਨ ਤਾਂ ਹਰ ਇੱਕ ਨੂੰ ਪ੍ਰਤੀਤ ਹੁੰਦੇ ਹਨ, ਪਰ ਇਹ ਜਿਹੜੀ ਤੀਜੀ ਕੋਠੀ ਅੰਦਰ ਪਰਮ ਕੋਠੜੀ ਹੈ, ਇਹ ਡਾਢੀ ਗੁੱਜੀ ਹੈ। ਇਸ ਨੂੰ ਅੱਪਣ ਦਾ ਰਸਤਾ ਔਖਾ, ਕਠਨ ਤੇ ਬਿਖਮ ਹੈ, ਕਿਉਂ ਜੇ ਅੰਦਰ ਅੰਧੇਰ ਘੁੱਪ ਪਿਆ ਹੈ। ਪਰ ਜੇ ਸਿਮਰਨ ਨਾਲ ਮਨ ਜੁੜ ਜਾਵੇ ਤਾਂ ਸ਼ਬਦ ਰੂਪੀ ਦੀਪਕ ਦੀ ਪ੍ਰਾਪਤੀ ਹੁੰਦੀ ਹੈ, ਜਿਸ ਕਰਕੇ ਅੰਦਰਲੀ ਅਨੂਪ ਕੋਠੜੀ ਖੁੱਲ ਜਾਂਦੀ ਹੈ। ਸਤ ਗੁਰ ਸ਼ਬਦ ਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਬਿਸਮਨ ਬਿਸਮ ਪੈ ਜੋ ਪੇਖਿਓ, ਕਹਿ ਨੰਜਾਈ ਵਡਿਆਈ। ਮਗਨ ਪੈ ਉਹਾ ਸੰਗਮਤ, ਓਦ ਬੋਧ ਲਪਟਾਈ। ਹਾਲ ਜਾਲ ਨਹੀਂ ਕੁਛ ਜੰਜਾਰਾ, ਅਹਿਮਦ ਨਹੀਂ ਪੋਰਾ। ਉਚਨੇ ਉਚਾ ਬੀਜ ਨਗੀਚਾ, ਹੋ ਤੇਰਾ ਤੂੰ ਮੋਰਾ। ਏਕ ਅੰਕਾਰ ਏਕ ਬਸਾਰਾ, ਏਕੋ ਆਪਣੇ ਪਾਰਾ। ਏਕ ਬਸਥਿਰ ਨੇਕ ਸੰਪੂਰਨ, ਏਕ ਪਾਣ ਉਦਾਰਾ। ਨਿਰਮਲ ਨਿਰਮਲ ਸੂਚਾ, ਸੂਚੋ ਸੂਚਾ ਸੂਚੋ ਸੂਚਾ। ਅੰਤ ਨੇ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉਚੋ ਉਚਾ। ਇਸ ਗੋਲਡ ਕੋਠੜੀ ਨੂੰ ਖੋਲਣ ਵਾਲੀ ਕੁੰਜੀ ਕਿਹੜੀ ਸੀ, ਦੀਪਕ ਕਿਹੜਾ ਸੀ? ਗੁਰੂ ਮਹਾਰਾਜ ਦੇ ਆਖਦੇ ਹਨ, ਸਤਿਗੁਰ ਸ਼ਬਦ ਜਾਰੋ ਦੀਪਾ। ਅਸੀਂ ਤੱਕ ਆਏ ਹਾਂ ਜੋ ਉੱਤਮ ਸ਼ਬਦ ਹੀ ਅਟੁੱਟ ਧੁਨੀ ਜਾਂ ਅਬਦਲੀ ਜੋਤ ਹੈ। ਸੋਠ ਵਾਰ ਮਹੱਲਾ ਚੌਥਾ ਸਤਿਗੁਰੂ ਜੀ ਦੱਸਦੇ ਹਨ, ਅੰਮ੍ਰਿਤ ਇੱਕੋ ਸ਼ਬਦ ਨਾਨਕ ਗੁਰਮੁਖ ਪਾਇਆ। ਨਾਲ ਹੀ ਲਿਖਿਆ ਹੈ, ਬਿਨ ਸ਼ਬਦ ਸਭ ਜੰਗ ਬਹਾਰਾਨਾ, ਬਿਰਥਾ ਜਨਮ ਗਵਾਇਆ। ਤਾਂ ਪਤਾ ਲੱਗਾ ਜੋ ਅੰਮ੍ਰਿਤ ਉੱਤਮ ਸ਼ਬਦ ਹੈ, ਜਿਸ ਤੋਂ ਇੱਕ ਪਾਸੇ ਉਤਪਤ ਪਾਲੋ ਹੁੰਦੀ ਹੈ ਤੇ ਦੂਜੇ ਪਾਸੇ ਖੰਡ ਬ੍ਰਹਿਮੰਡ, ਜਿਸ ਦੀ ਸੱਤਾ ਨਾਲ ਖਲੋਤੇ ਹੋਏ ਹਨ। ਪਰ ਜੋ ਬ੍ਰਹਿਮੰਡੇ ਸੋਈ ਪਿੰਡੇ, ਅਰਥਾਤ ਜੇ ਸਿਮਰਨ ਦੀ ਕੁੰਜੀ ਲਾ ਤੱਕੀਏ ਤਾਂ ਜੋ ਬਾਹਰ ਧਾਰਤ ਆਕਾਸ਼ ਤਾਲ ਵਿਚ ਰਵ ਰਿਹਾ ਹੈ, ਉਹ ਸਾਡੇ ਪਿੰਡੇ ਤਨ ਵਿਚ ਵੀ ਪਰਿਪੂਰਨ ਦਿਸਦਾ ਹੈ। ਅੰਮ੍ਰਿਤ ਨਾਮ ਸਦਾ ਮਨ, ਮਿੱਠਾ ਸ਼ਬਦ ਪਾਵੇ ਕੋਈ। ਅੰਮ੍ਰਿਤ ਰਕਣ ਮਥਨ ਕਰਨ ਦੀ ਕਥਾ ਪੁਰਾਣਾ ਵਾਲੀ ਅਸਾਂ ਅੱਗੇ ਪੜ੍ਹ ਆਏ ਹਾਂ। ਹੁਣ ਇਸ ਦਾ ਪੂਰਾ ਪੂਰਾ ਹੱਥ ਲੱਭਣਾ ਸੀ, ਦੇਖਣਾ ਹੈ ਜੋ ਇਹ ਖੀਰ ਦੁੱਧ ਦਾ ਸਮੁੰਦਰ ਕਿੱਥੇ ਹੈ। ਜੇ ਬਾਹਰ ਹੈ ਤਾਂ ਅੱਜ ਤੋਂ ਨੀ ਕਿਉਂ ਨਹੀਂ ਲੱਭਾ? ਅਫਰੀਕਾ ਵਿਚ ਹੈ, ਅਮਰੀਕਾ ਵਿਚ, ਪਤਾਲ ਵਿਚ, ਆਕਾਸ਼ ਵਿਚ, ਮਧਾਣਾ ਪਰਬਤ ਵਾਲਾ ਕਿਹੜਾ ਹੈ? ਤੇ ਅੰਮ੍ਰਿਤ ਅਤੇ ਦਸ ਚਾਰ ਚੌਦਾਂ ਰਤਨ ਕਿਹੜੇ ਪ੍ਰਾਪਤ ਹੋਏ ਸਨ? ਢੂੰਡਦਿਆਂ ਢੂੰਡਿਆਂ ਪਤਾ ਲੱਗਾ ਜੋ ਇਹ ਸਮੁੰਦਰ ਨਹੀਂ ਤੇ ਅੰਮ੍ਰਿਤ ਦਾ ਛੰਨਾ ਜਿਹੜਾ ਨਿਕਲਿਆ ਸੀ, ਇਕ ਬੁਝਾਰਤ ਸੀ ਜਿਹੜੀ ਖੋਲ ਕੇ ਸ੍ਰੀ ਦਰਬਾਰ ਸਾਹਿਬ ਵਿਚ ਰਾਮਕਲੀ ਦੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਵਾਲੀ ਵਿਚ ਇਉਂ ਲਿਖੀ ਹੈ। ਮਦਾਣਾ ਪਰਬਤ ਕਰ ਨੇਤਰ, ਬਾਸਕ ਸ਼ਬਦ ਵਿੜ ਕਿਉਂ, ਚੌਦਾਂ ਰਤਨ ਨਿਕਾਲਿਓਨ, ਕਰ ਆਵਾਗਾਉਣ ਚਲਕਿਓਨ। ਅੱਗੇ ਜਾ ਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਵਿਚ ਵੀ ਲਿਖਿਆ ਹੈ, ਜੋ ਉਹਨੂੰ ਆਪਣਾ ਅੰਦਰਲਾ ਸਮੁੰਦਰ ਰੜ ਕੇ ਰਤਨ ਕੱਢੇ। ਪਿਓ ਡਾਢੇ ਕਾ ਜਿਵੇਂ ਆ ਪੁੱਤਰਾ ਪਰਵਾਣ, ਜਨ ਬਾਸਕ ਨੇਤਰੇ ਕੱਤਿਆ ਕਰਨੇ ਹੀ ਤਾਣ, ਜਨ ਸੰਬੰਧ ਬਰੋਲਿਆ ਕਰ ਪੇਰ ਮਿਦਾਨ, ਚੌਦਾਂ ਰਤਨ ਨਿਕਾਲਿਓ ਨ ਕੀ ਤੋਂ ਜਾਣ। ਤਾਂ ਯਕੀਨ ਹੋਇਆ ਜੋ ਅੰਮ੍ਰਿਤ ਸੱਚਮੁੱਚ ਸ਼ਬਦ ਹੀ ਹੈ ਜੋ ਸਾਡੇ ਅੰਦਰ ਹੈ। ਚੌਦਾਂ ਰਤਨ ਕੀ ਹਨ? ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ ਤੇ ਬਾਕੀ ਦੇ ਚਾਰ ਮਨ, ਚਿੱਤ, ਬੁੱਧੀ ਤੇ ਹੰਕਾਰ। ਇਹ ਹੋਏ ਦਸ ਤੇ ਚਾਰ ਚੌਦਾਂ ਰਤਨ। ਤੇ ਸਭਨਾ ਰਤਨ ਦਾ ਉੱਤਮ ਨਾਲੇ ਗੁਪਤ ਰਤਨ ਹੈ ਸ਼ਬਦ ਜਾਂ ਅੰਮ੍ਰਿਤ ਜੋ ਮੋਇਆ ਨੂੰ ਜਿਮਾਂਦਾ ਹੈ। ਸਮੁੰਦਰ ਨੂੰ ਰਿੜਕਣਾ ਕੀ ਸੀ? ਆਪਣੇ ਆਪ ਨੂੰ ਰਿੜਕਣਾ ਸੀ, ਜਿਸ ਵਿਚ ਚਟੋਰੀ ਨੇਤਰਾਂ ਤੇ ਮਧਾਣਾ ਇਹ ਸਨ। ਪਾਂਡਾ ਤੋਏ ਬੈਸਤੂ ਦੇਵੋ ਤਾਂ ਦੁੱਧੇ ਕੋ ਜਾਵੋ, ਦੁੱਧ ਗਰਮ ਫੁਨ ਸੰਤ ਸਮਾਇਣ ਹੋਏ ਨਰਾਸ ਜਮਾਵੋ, ਜਪੋ ਦਾ ਇੱਕੋ ਨਾਮ ਅਵਨ ਨਾਲ ਬਤਾਮ ਰਹਾਓ, ਇਹ ਮਨ ਇਤਿਹਾਸ ਕਰੋ ਫੁਨ ਨੇਤਰੋ ਨੀਂਦ ਨ ਆਵੇ, ਰਸਨਾ ਨਾਮ ਜਪੋ ਦਾ ਮਥੀਏ ਅੰਮ੍ਰਿਤ ਪੀਵੋ, ਰਸਨਾ ਨਾਮ ਜਪੋ ਦਾਮ ਮਥੀਏ ਇਨਮਿਦ ਅੰਮ੍ਰਿਤ ਪਾਵੋ। ਅਰਥਾਤ ਇਸ ਤਨ ਨੂੰ ਚਟੋਰੀ ਕਰੋ ਤੇ ਸਾਫ਼ ਸਵੱਛ ਹੋਏ ਚੰਗੇ ਕਰਮਾਂ ਦਾ ਦੁੱਧ ਪਾਓ, ਫਿਰ ਜਾਗ ਸੁਰਤ ਜਪਦੀ ਲਾਓ, ਸਿਮਰਤ ਵਿਚ ਜਾਗਣ ਨੂੰ ਨੇਤਰਾਂ ਦਾ ਬਾਸਕ ਨਾਗ ਰਸੀ ਬਣਾਓ, ਏਟੀਆਂ ਜਾਂ ਗੁੱਲੀਆਂ ਮਨ ਨੂੰ ਬਣਾਓ ਤੇ ਰਸਨਾ ਨਾਲ ਜਾਪ ਕਰੋ। ਇਸ ਤਰ੍ਹਾਂ ਲੜਕਣ ਨਾਲ ਸ਼ਬਦ ਦਾ ਅਕੈ ਗੋਚਰ ਅੰਮ੍ਰਿਤ ਛੰਨਾ ਪ੍ਰਾਪਤ ਹੁੰਦਾ ਹੈ। ਆਹ ਕਹੀ ਮਿੱਠੀ ਤੇ ਸਿੱਧੀ ਡਾਇਰੈਕਟ ਮਿਸਾਲ ਹੈ। ਸਿਮਰਨ ਕੀ ਹੈ? ਆਪਣਾ ਅੰਦਰ ਆਪ ਰੜਕਣਾ ਹੈ। ਸਵਾਸਾਂ ਨੂੰ ਖਿੱਚਣਾ ਨਹੀਂ, ਸਕੈਨ ਆਉਣ ਜਾਣ ਦਿਓ, ਪਰ ਸਵਾਸ ਅੰਦਰ ਜਾਵੇ ਤਾਂ ਸਤਨਾਮ, ਬਾਹਰ ਜਾਵੇ ਤਾਂ ਵਾਹਿਗੁਰੂ। ਇਸ ਰੜਕੜੇ ਨਾਲ ਅੰਮ੍ਰਿਤ ਦਾ ਛੰਨਾ ਪ੍ਰਾਪਤ ਹੁੰਦਾ ਹੈ, ਪਰ ਜੋ ਡਾਢੀ ਪ੍ਰੀਤੀ ਹੋਵੇ, ਇਹ ਸ਼ਬਦ ਟੁੱਟ ਹੈ, ਰਸ ਪਿੰਨੜਾ ਹੈ, ਮੁਰਦਿਆਂ ਨੂੰ ਜਵਾਲਦਾ ਹੈ। ਇਹੀ ਉਹ ਜਵਾਲਣ ਵਾਲਾ ਨਾਮ ਹੈ ਜਿਸ ਨੇ ਸੈਲ ਪੱਥਰ ਹੱਲਿਆਂ ਨੂੰ ਰਾਮ ਸ਼ੋਰ ਨਾਲ ਸੰਜੀਤ ਕਰ ਦਿੱਤਾ ਸੀ, ਜਿਸ ਨੇ ਕੌਂਡੇ ਰਾਕਸ਼ ਨੂੰ ਦੇਵਤਾ ਬਣਾ ਦਿੱਤਾ ਸੀ, ਜਿਸ ਨੇ ਗਲ ਜਗ ਨੂੰ ਤਾਰ ਦਿੱਤਾ ਸੀ, ਜਿਸ ਨੇ ਸੱਜਣ ਠੱਗ ਨੂੰ ਠੱਗ ਲਿਆ ਸੀ। ਜੀ ਇਹ ਉਹ ਸ਼ਬਦ ਹੈ ਜਿਸ ਬਾਬਤ ਸਤਿਗੁਰੂ ਜੀ ਲਿਖਦੇ ਹਨ, ਜੀਵਤ ਮੋਏ ਮੋਏ ਸੋ ਜੀਵੈ ਹਰ ਹਰ ਨਾਮੇ ਅਮ ਖੁਦ ਮੁਖ ਪਾਇਆ ਗੁਰ ਸ਼ਬਦ ਦੀ ਰਸ ਅਮਦ ਪਾਵੈ। ਹਮ ਸ਼ਬਦ ਮੂਏ ਸ਼ਬਦ ਮਾਰਨੀ ਵਾਲੇ ਪਾਈ ਸ਼ਬਦ ਹੀ ਮੁਕਤ ਪਾਈ, ਸ਼ਬਦ ਮਨ ਤਨ ਨਿਰਮਲੋਆ ਹਰ ਵਸਿਆ ਮਨ ਆਈ, ਸ਼ਬਦ ਗੁਰਦਾਤਾ ਜਿਤ ਮਨ ਰਾਤਾ ਹਰ ਸਿਉ ਰਿਹਾ ਸਮਾਈ, ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸਿੱਖ ਤਵਾਏ ਸੰਸਾਰਾ, ਹਰ ਵਸ ਨ ਪਾਇਆ ਬਿਕਤਾ ਜਨਮ ਗਵਾਇਆ ਜੰਮੇ ਬਾਰੋ ਬਾਰਾ, ਵਿਸਤਾ ਕੇ ਗੀੜੇ ਵਿਸਤਾ ਮਾਈ ਸਮਾਣੇ ਮਨ ਮੁਖ ਮੁਗਦ ਗੁਬਾਰਾ। ਹਾਂਜੀ, ਸ਼ਬਦ ਹੀ ਮੁਕਤੀ ਦਾ ਦਰਵਾਜਾ ਹੈ ਜੋ ਮੋਇਆ ਨੂੰ ਜਵਾ ਲੈਂਦਾ ਹੈ, ਅਰਥਾਤ ਮਾਇਆ ਦੇ ਪੰਜੇ ਵਿਚੋਂ ਕੱਢ ਕੇ ਨਾਮ ਰਸੀਆ ਸਮਿਟ ਬੋਨ ਬਣਾ ਦਿੰਦਾ ਹੈ। ਇਸੇ ਕਰਕੇ ਇਸ ਨੂੰ ਆਬਿਆ ਹਯਾਤ ਸੰਜੀਵਨੀ ਬੂਟੀ ਅੰਮ੍ਰਿਤ ਆਖਿਆ ਗਿਆ ਹੈ, ਕਿਉਂਕਿ ਅੰਦਰਲੀ ਜੀਵਨ ਵਾਲੀ ਕੋਠੜੀ ਖੁੱਲਣ ਤੇ ਗੁਰਸਿੱਖ ਆਤਮਾ ਵਿਚ ਲੀਨ ਰਹਿਣ ਕਰਕੇ ਜੀਵਨ ਜੋਤ ਬਣ ਜਾਂਦਾ ਹੈ। ਇਸ ਅਗੰਮ ਰੂਪ ਆਤਮਾ ਜਾਂ ਅੰਮ੍ਰਿਤ ਕੁੰਡ ਦਾ ਥਾਨ ਅੰਦਰ ਹੈ, ਬਾਹਰ ਨਹੀਂ। ਅਗੰਮ ਰੂਪ ਕਾ ਮਨ ਮੇ ਥਨ ਗੁਰ ਪ੍ਰਸਾਦ ਕਿਨੇ ਮਿਲੇ ਜਾਣਾ, ਸਹਿਜ ਕਥਾ ਕੇ ਅੰਮ੍ਰਿਤ ਕੁੰਡਾ ਜਿਸ ਪ੍ਰਾਪਤ ਲੈ ਪਹੁੰਚਾ, ਅਨੰਤ ਬਾਣੀ ਥਾਂਸ ਨਿਰਾਲਾ ਤਾਂ ਕੀ ਤੁਨ ਮੋਹੇ ਗੋਪਾਲਾ, ਤਾਂ ਸਹਿਜ ਖਾਰੇ ਨੇਕ ਅਨੰਤਾ ਪਾਵਮ ਕੇ ਸੰਗੀ ਸੰਤਾ, ਹਰਖ ਅਨੰਦ ਸੋਗ ਨਹੀਂ ਮੀਆ ਸੋ ਕਰ ਗੁਰੂ ਨਾਨਕ ਕੋ ਦੀਆ। ਹਾਂਜੀ, ਇਹ ਘਰ ਗੁਰੂ ਨਾਨਕ ਦੇਵ ਦਾ ਹੈ। ਇਸੇ ਕਰਕੇ ਗੁਰਸਿੱਖਾਂ ਦਾ ਸਾਂਝ ਅੰਮ੍ਰਿਤ ਕੁੰਡ ਹੈ। ਵਾਹ ਵਾਹ ਆਤਮ ਰਸ, ਵਾਹ 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 ਰਸ ਓਮ ਰਸ, ਵਾਹ 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 ਅੰਮ੍ਰਿਤ ਕੁੰਡ, ਵਾਹ ਵਾਹ ਓ ਵਾਹ ਵਾਹ ਅਨਪੌਨ ਨਗਰ, ਵਾਹ 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 ਬੇਗੁਮਪੁਰਾ, ਵਾਹ ਵਾਹ ਓ ਵਾਹ ਵਾਹ ਸ਼ਬਦ ਦੀ ਲੋਏ, ਵਾਹ 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 ਅਗੰਮ ਰੂਪ, ਵਾਹ 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 ਆਦ ਅਨੀਲ ਅਨਾਹਦ ਅਨਾਹਦ, ਵਾਹ 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 ਆਨੰਦ ਰੂਪ ਅਨਾਹਦ ਬਾਣੀ, ਵਾਹ 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 ਟੁੱਟ ਮੌਜ, ਵਾਹ ਵਾਹ ਓ ਵਾਹ ਵਾਹ ਅਬਦਲ ਜੋਤ, ਵਾਹ 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 ਕਾਰਜ ਰੂਪ, ਵਾਹ 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 ਹਰ ਮੰਦਰ, ਵਾਹ 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 ਆਤਮ ਤੀਰਥ, ਵਾਹ 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 ਅਰਸ ਤੀਰਥ, ਵਾਹ 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 ਸੰਜੀਵਨੀ ਬੂਟੀ, ਵਾਹ 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 ਅਬਦ ਹਯਾਤ, ਵਾਹ 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 ਸੋਧਰ, ਵਾਹ 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 ਸੋ ਕਰ ਗੁਰੂ ਨਾਨਕ ਕੋ ਦੀਆ, ਵਾਹ 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 ਸਿਮ ਕਰ, ਵਾਹ 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 ਨਿਜ ਕਰ, ਵਾਹ 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 ਗਿਆਨ ਅੰਜਨ, ਵਾਹ 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 ਨਾਮ ਨਿਰੰਜਨ, ਵਾਹ 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 ਅੰਮ੍ਰਿਤ ਮੂੰਹ ਸਹਾਵਣੀ, ਵਾਹ 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 ਕੀਤਾ ਵਸਾਓ ਏਕੋ ਕਵਾਓ, ਵਾਹ 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 ਸਵਾਤ ਵਾਟ ਬਾਣੀ ਬਰਮਾਓ, ਵਾਹ 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 ਸਤ ਸਵਾਨ ਸਦਾ ਮਨ ਜਾਓ, ਵਾਹ ਵਾਹ ਨਮੋ ਚੰਦਰ ਚੰਦਰੇ, ਨਮੋ ਭਾਨ ਪਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਤ ਨਿਤ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਵਾਦ ਵਾਦੇ। ਖੰਡੇ ਦੇ ਅੰਮ੍ਰਿਤ ਦੀ ਰੀਤੀ ਜੋ ਦਸਮੇਤ ਪਿਤਾ ਜੀ ਨੇ ਸਿੰਘ ਸਜਾਉਣ ਵਾਲੀ ਸ਼ੁਰੂ ਕੀਤੀ ਹੈ ਉਹ ਕਿਰਪਾਲੂ ਪਿਤਾ ਜੀ ਦੀ ਮਿੱਠੜੀ ਮਿਹਰ ਹੈ, ਕਿਉਂਕਿ ਪੰਜ ਖੜਗਧਾਰੀ ਸਿੰਘ ਕਰਨੀ ਨੇ ਪੂਰੇ ਨਾਮ ਦਾ ਸੋਮਾ ਇੰਜ ਅੰਮ੍ਰਿਤ ਵਿਚ ਭਰ ਦਿੰਦੇ ਹਨ ਜਿਸ ਤਰ੍ਹਾਂ ਲੋਹੇ ਵਿਚ ਚੁੰਬਕ ਰਸ ਭਰਿਆ ਜਾਂਦਾ ਹੈ ਜਾਂ ਪਾਣੀ ਵਿਚ ਬਿਜਲੀ ਇਲੈਕਟ੍ਰੀਸਿਟੀ, ਇਸੇ ਕਰਕੇ ਜ਼ੋਰ ਦਿੱਤਾ ਜਾਂਦਾ ਹੈ ਜੋ ਅੰਮ੍ਰਿਤ ਛਕਾਉਣ ਵਾਲੇ ਸਿੰਘ ਆਪ ਪੂਰੇ ਪੂਰੇ ਨਾਮ ਰਸੀਏ ਹੋਣ, ਕਿਉਂਕਿ ਉਨ੍ਹਾਂ ਨੇ ਆਪਣੇ ਉਚਾਰਨ ਦੁਆਰਾ ਆਤਮ ਰਸ ਨਵੇਂ ਗੁਰਸਿੱਖਾਂ ਵਿਚ ਭਰਨਾ ਹੈ। ਇਹ ਖੰਡੇ ਵਾਲੀ ਪਹੁਲ ਗੁਰਸਿੱਖੀ ਦੇ ਮੰਦਰ ਦੀ ਸਵੱਛ ਡੇਹੜੀ ਹੈ। ਇਹ ਅੰਮ੍ਰਿਤ ਖੰਡੇ ਦੀ ਧਾਰ ਤੋਂ ਬਣਦਾ ਹੈ, ਇਸ ਦੀ ਧਾਰਨਾ ਖੰਡੇ ਦੀ ਧਾਰ ਨੂੰ ਸਹਾਰਨਾ ਹੈ। ਇਹ ਖਾਲਸੇ ਨੂੰ ਵੀ ਤਿਆਰ ਵ ਤਿਆਰ ਕਰਕੇ ਮਨਜੀਵੜਾ ਬਣਾ ਦਿੰਦੀ ਹੈ। ਪਹਿਲਾਂ ਮਨ ਕੋ ਮੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਗਾ ਤੋ ਆਓ ਹਮਾਰੇ ਪਾਸ, ਮੂਆ ਜਵੰਦਾ ਪੋਖ ਜਵੰਦੇ ਮਰ ਜਾਣ, ਜਿਨਾ ਮੁਹੱਬਤ ਇਕ ਸੋ ਤੇ ਮਾਨਸ ਭਰਦਾਨ, ਅੰਮ੍ਰਿਤ ਪੀਵੋ ਸਦਾ ਜਲ ਜੀਵੋ, ਹਰ ਸਿਮਰਤ ਅਨੰਦ ਅਨੰਤ, ਰੰਗ ਤਮਾਸ਼ਾ ਪੂਰਨ ਆਸਾ, ਕਬੇ ਨ ਵਿਆਪੇ ਚਿੰਤਾ, ਅੰਮ੍ਰਿਤ ਪੀਵੋ ਸਦਾ ਜਲ ਜੀਵੋ, ਹਰ ਸਿਮਰਤ ਅਨੰਦ ਅਨੰਤ, ਰੰਗ ਤਮਾਸ਼ਾ ਪੂਰਨ ਆਸਾ, ਕਵੇ ਨਾ ਵਿਆਪੇ ਚਿੰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।